ਤੇ ਇਧਰੋਂ ਗੁਰੂ ਨਾਨਕ ਦੇਵ ਮਹਾਰਾਜ ਪਹੁੰਚਦੇ ਹਨ ਤੇ ਫਿਰ ਕਿਵੇਂ ਇੱਕ ਸੱਜਣ ਠੱਗ ਦਾ ਪਾਜ ਉਗੜਦਾ ਹੈ, ਹੁਣ ਕਿਆ ਕਰਦਿਆਂ ਹੋਇਆ ਧੰਨ ਧੰਨ ਗੁਰੂ ਨਾਨਕ ਦੇਵ ਮਹਾਰਾਜ ਕਿਵੇਂ ਫਿਰ ਉਸ ਸਿੱਖਿਆ ਦੀਖਿਆ ਦਿੰਦੇ ਹਨ, ਉਹ ਅੱਗੇ ਅਸੀਂ ਬੜੇ ਪਿਆਰ ਦੇ ਪ੍ਰਸੰਗਾਂ ਨਾਲ ਹੁਣ ਸਰਵਣ ਕਰੀਏ। ਹਾਂਜੀ,
ਸਤਨਾਮ ਸ੍ਰੀ ਵਾਹਿਗੁਰੂ ਜੀ, ਜਾਪ ਜੰਜੀਰ ਤੋਹੇ ਘਰ ਪਾਵੈ।
ਗੁਰੂ ਨਾਨਕ ਦੇਵ ਮਹਾਰਾਜ ਕਹਿੰਦੇ ਨੇ ਸੱਜਣ, ਜਦੋਂ ਉਹ ਜਮ ਹਨ ਜਿਹੜੇ ਰਿਸ਼ਤੇਦਾਰਾਂ ਦੇ ਵਾਸਤੇ, ਜਿਹੜੇ ਪਰਿਵਾਰ ਦੇ ਵਾਸਤੇ ਇੰਨਾ ਕੁਛ ਕੀਤਾ ਹੈ, ਇੰਨਾ ਕੁਛ ਧਨ ਖੱਟਿਆ ਹੈ, ਬੜਾ ਕੁਛ ਕੀਤਾ ਹੈ, ਲੇਕਿਨ ਸਭ ਕੁਛ ਇੱਥੇ ਛੱਡ ਕੇ ਚਲਾ ਜਾਏ, ਉੱਥੇ ਨਾਲ ਕੁਛ ਵੀ ਨਹੀਂ ਜਾਣਾ, ਤੇ ਜਿਨ੍ਹਾਂ ਦੇ ਵਾਸਤੇ ਤੂੰ ਕਰ ਰਿਹਾ ਹੈ ਇਹਨਾਂ ਨੇ ਤੈਨੂੰ ਨਾਲ ਤੇ ਜਾਣਾ ਨਹੀਂ, ਤੇ ਅੱਗੇ ਜਦੋਂ ਤੇਰੇ ਕੋਲੋਂ ਪੁੱਛ ਪੜਤਾਲ ਹੋਣੀ ਹੈ, ਜਮਾਂ ਨੇ ਗਲ ਦੇ ਵਿੱਚ ਜੰਜੀਰ ਪਾਉਣੀ, ਉੱਥੇ ਨਾਲੇ ਤੇ ਸ਼ਰਮਿੰਦਾ ਹੋਵੇਂਗਾ ਤੇ ਨਾਲੇ ਤੈਨੂੰ ਦੁੱਖ ਮਿਲੇਗਾ, ਭੋਗੇਗਾ, ਜਿਹੜੇ ਤੂੰ ਕਰਮ ਕਰ ਰਿਹਾ ਇਹਨਾਂ ਦਾ ਫਲ ਮਿਲੇਗਾ। ਕੋਈ ਵੀ ਦੁਨੀਆਂ ਦੇ ਵਿੱਚ ਐਸਾ ਕਰਮ ਨਹੀਂ ਹੈ ਜਿਹਦਾ ਫਲ ਨਹੀਂ ਹੈ। ਹਿੰਦੁਸਤਾਨ ਦੇ ਵਿੱਚ ਜਿਤਨੇ ਵੀ ਧਰਮ ਪਨਪੇ ਹਨ ਉਹ ਕਰਮ ਦਾ ਫਲ ਮੰਨਦੇ ਹਨ ਤੇ ਬਾਰ ਬਾਰ ਦਾ ਜਨਮ ਮੰਨਦੇ, ਜਨਮ ਜਨਮਾਂ ਕਰਕੇ ਕਰਮ ਹੈ, ਜਨਮ ਕਰਕੇ ਕਰਮ ਬਣਦਾ ਹੈ ਤੇ ਕਰਮ ਕਰਕੇ ਫਿਰ ਜਨਮ ਮਿਲਦਾ। ਅਸੀਂ ਕਰਮ ਕਰ ਰਹੇ ਹਾਂ ਕਿਉਂਕਿ ਜਨਮ ਮਿਲਿਆ ਹੈ, ਤੇ ਜਨਮ ਮਿਲਣ ਦਾ ਕਾਰਨ ਕੀ ਹੈ? ਕਰਮ। ਕਰਮੀ ਆਵੈ ਕੱਪੜਾ ਨਦਰੀ ਮੋਖ ਦੁਆਰ, ਬਖਸ਼ਿਸ਼ ਹੋ ਜਾਵੇ ਹੈ ਤੇ ਕਰਮਾਂ ਕਰਕੇ ਸਰੀਰ ਦਾ ਕੱਪੜਾ ਮਿਲਦਾ ਹੈ, ਇਹ ਜੋ ਦੇਹੀ ਹੈ ਇਹਦੀ ਪ੍ਰਾਪਤੀ ਕਰਮਾਂ ਕਰਕੇ, ਕਰਮਾਂ ਤੋਂ ਬਿਨਾਂ ਨਹੀਂ। ਹਿੰਦੁਸਤਾਨ ਦੇ ਵਿੱਚ ਜਿਤਨੇ ਵੀ ਧਰਮ ਹਨ ਉਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਹਨ। ਦੁਨੀਆਂ ਦਾ ਸਭ ਤੋਂ ਪੁਰਾਤਨ ਧਰਮ ਹੈ ਸਨਾਤਨ ਧਰਮ। ਸਨਾਤਨ ਦਾ ਅਰਥ ਹੁੰਦਾ ਹੈ ਪੁਰਾਣਾ, ਹਿੰਦੂ ਧਰਮ ਸਭ ਤੋਂ ਪੁਰਾਣਾ ਧਰਮ। ਦੁਨੀਆਂ ਦੀ ਸਭ ਤੋਂ ਪਹਿਲੀ ਜੋ ਧਾਰਮਿਕ ਪੁਸਤਕ ਹੈ ਉਹ ਵੀ ਭਾਰਤ ਦੇ ਵਿੱਚ ਬਣਦੀ, ਉਹਦਾ ਨਾਮ ਹੈ ਰਿਗਵੇਦ। ਦੁਨੀਆਂ ਦੀ ਸਭ ਤੋਂ ਪਹਿਲੀ ਧਾਰਮਿਕ ਪੁਸਤਕ, ਦੁਨੀਆਂ ਦੀ ਸਭ ਤੋਂ ਪਹਿਲੀ ਜੋ ਭਾਸ਼ਾ ਸੀ, ਬੋਲੀ ਸੀ, ਉਹ ਵੀ ਹਿੰਦੁਸਤਾਨ ਦੇ ਵਿੱਚ ਪੈਦਾ ਹੋਈ ਸੰਸਕ੍ਰਿਤ। ਦੁਨੀਆਂ ਦੇ ਵਿੱਚ ਜਿਤਨੀਆਂ ਵੀ ਬੋਲੀਆਂ ਹਨ ਸੰਸਕ੍ਰਿਤ ਦੇ ਵਿੱਚ ਨਿਕਲੀਆਂ, ਜਿਤਨਾ ਵੀ ਗਿਆਨ ਅੱਗੇ ਵਧਿਆ ਹੈ ਉੱਥੋਂ ਚੱਲਿਆ ਹੈ। ਉਸ ਤੋਂ ਬਾਅਦ ਹੈ ਬੋਧ ਧਰਮ, ਉਹ ਵੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਹਨ। ਉਸ ਤੋਂ ਬਾਅਦ ਹੈ ਜੈਨ ਧਰਮ, ਜਿਹਦੇ ਵਿੱਚ 24 ਤੀਰਥੰਕਰ ਹੋਏ ਹਨ, ਉਹਨਾਂ ਦੇ 24ਵੇਂ ਤੀਰਥੰਕਰ ਸਨ ਉਹਨਾਂ ਦੇ ਮਹਾਵੀਰ, ਤੇ ਉਹ ਵੀ ਬਾਰ ਬਾਰ ਦੇ ਜਨਮ ਨੂੰ ਮੰਨਦੇ ਹਨ। ਤੇ ਜਿਹੜਾ ਸਭ ਤੋਂ ਨਵਾਂ ਧਰਮ ਹੈ ਉੱਥੇ, ਉਸਦਾ ਨਾਮ ਹੈ ਸਿੱਖ ਧਰਮ। ਸਿੱਖ ਧਰਮ ਦੇ ਵਿੱਚ ਅਸੀਂ ਹਾਂ, ਤੇ ਇਹ ਦੁਨੀਆਂ ਦਾ ਸਭ ਤੋਂ ਨਵੀਨ ਧਰਮ ਹੈ, ਸਭ ਤੋਂ ਨਵਾਂ ਧਰਮ। ਤੇ ਇੱਥੇ ਚਾਰ ਧਰਮ ਪੈਦਾ ਹੋਏ ਵੈਸਟਰਨ ਦੇ ਵਿੱਚ। ਇੱਥੇ ਸਭ ਤੋਂ ਪੁਰਾਣਾ ਧਰਮ ਹੈ ਯਹੂਦੀ, ਜੋ ਹਜ਼ਰਤ ਮੂਸਾ ਨੇ ਚਲਾਇਆ ਸੀ, ਤੇ ਉਹਨਾਂ ਦੀ ਜੋ ਧਰਮ ਪੁਸਤਕ ਹੈ ਉਸਦਾ ਨਾਮ ਹੈ ਤੌਰੇਤ। ਉਸ ਤੋਂ ਬਾਅਦ ਹੈ ਇਸ ਧਰਤੀ ਦੇ ਉੱਤੇ ਇਧਰ ਵੈਸਟਰਨ ਦੇ ਵਿੱਚ ਦੂਸਰਾ ਧਰਮ ਜਿਹੜਾ ਹੈ ਉਹ ਹੈ ਕ੍ਰਿਸਚੈਨਿਟੀ, ਈਸਾਈ ਧਰਮ। ਹਜ਼ਰਤ ਈਸਾ ਯਹੂਦੀਆਂ ਦੇ ਵਿੱਚੋਂ ਈਸਾਈ ਧਰਮ ਉਸਨੇ ਚਲਾਇਆ ਸੀ, ਜਿਹਦੇ ਕਰਕੇ ਉਹਨੂੰ ਸੂਲੀ ਦੇ ਉੱਤੇ ਟੰਗਿਆ ਗਿਆ ਸੀ ਕਿ ਤੂੰ ਹਜ਼ਰਤ ਮੂਸੇ ਦੇ ਨਾਲ ਸਹਿਮਤ ਨਹੀਂ ਹੋਇਆ। ਬੋਧੀਆਂ ਨੂੰ ਹਿੰਦੁਸਤਾਨ ਚੋਂ ਕੱਢ ਦਿੱਤਾ ਸੀ ਮਹਾਤਮਾ ਬੁੱਧ, ਵੇਦਾਂ ਦੇ ਨਾਲ ਸਹਿਮਤ ਨਹੀਂ ਸੀ ਹੋਇਆ। ਉਹ ਕਹਿੰਦਾ ਮੈਂ ਨਹੀਂ ਮੰਨਦਾ ਕਰਮ ਕਾਂਡ ਨੂੰ, ਮੈਂ ਪਹਿਲੇ ਪਰਮਾਤਮਾ ਨੂੰ ਜਾਣਾਂਗਾ ਫਿਰ ਮੰਨਾਂਗਾ, ਇਸ ਕਰਕੇ ਉਹਨੂੰ ਕੱਢ ਦਿੱਤਾ ਗਿਆ। ਉਸ ਤੋਂ ਬਾਅਦ ਪਾਰਸੀ ਧਰਮ, ਪਾਰਸੀ ਧਰਮ ਹੈ ਤੀਸਰੇ ਨੰਬਰ ਤੇ। ਉਸ ਤੋਂ ਬਾਅਦ ਹੈ ਜੋ ਜਿਸ ਦਾ ਕਰਤਾ ਸੀ ਜਰਦੁਸਤ, ਜਰਦਸਤ ਦੇ ਦੁਆਰਾ ਪਾਰਸੀ ਧਰਮ ਚੱਲਿਆ, ਕਹਿੰਦੇ ਨੇ ਈਰਾਨ ਦੇ ਵਿੱਚ ਇਹ ਪਨਪਿਆ ਸੀ। ਉਸ ਤੋਂ ਬਾਅਦ ਹੈ ਇਸਲਾਮ, ਇਧਰ ਵੈਸਟਰਨ ਦੇ ਵਿੱਚ ਸਭ ਤੋਂ ਨਵਾਂ ਧਰਮ ਹੈ ਇਸਲਾਮ ਧਰਮ। ਇਹ ਚਾਰ ਧਰਮ ਇੱਥੇ ਹਨ, ਚਾਰ ਧਰਮ ਹਿੰਦੁਸਤਾਨ ਦੇ ਵਿੱਚ ਹਨ। 8 ਧਰਮ ਵਿਦਵਾਨ ਮੰਨਦੇ ਹਨ ਦੁਨੀਆਂ ਚ ਵੱਡੇ, ਅੱਗੇ ਜਿਤਨੇ ਵੀ ਹਨ ਉਹ ਇਹਨਾਂ ਦੇ ਵਿੱਚੋਂ ਨਿਕਲੇ ਹਨ, ਜਿਵੇਂ ਹਿੰਦੂ ਇਹਨਾਂ ਦੇ ਵਿੱਚ, ਮੁਸਲਮਾਨ ਸੀਆ ਹੈ, ਸੁੰਨੀ ਹੈ, ਕ੍ਰਿਸਚੈਨਿਟੀ ਵਿੱਚ ਇੱਕ ਕੈਥੋਲਿਕ ਚਰਚ ਮੰਨਦੇ ਹਨ, ਕੈਥੋਲਿਕ ਤੇ ਇੱਕ ਦੂਜੇ ਹਨ, ਇਸ ਤਰ੍ਹਾਂ ਇਹ ਅਲੱਗ ਅਲੱਗ ਅੱਗੇ ਬਣੇ ਹਨ, ਲੇਕਿਨ ਇਹ ਚਾਰ ਹੀ ਹਨ ਮੇਨ ਮਜ਼ਹਬ ਇੱਧਰ, ਤੇ ਚਾਰ ਹਨ ਹਿੰਦੁਸਤਾਨ ਦੇ ਵਿੱਚ। ਜਿਹੜੇ ਹਿੰਦੁਸਤਾਨ ਦੇ ਵਿੱਚ ਧਰਮ ਹਨ ਉਹ ਬਾਰ ਬਾਰ ਦੇ ਜਨਮ ਨੂੰ ਮੰਨਦੇ ਹਨ, ਉਹ ਕਰਮ ਦੇ ਸਿਧਾਂਤ ਨੂੰ ਮੰਨਦੇ ਹਨ। ਜਿਹੜੇ ਵੈਸਟਰਨ ਦੇ ਧਰਮ ਹਨ ਇਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ, ਜਿਹਦੇ ਕਰਕੇ ਇਹ ਲੋਕ ਰੱਬ ਤੋਂ ਮੁਨਕਰ ਹਨ। ਇਹ ਕਹਿੰਦੇ ਹਨ ਕਰਮ, ਕੋਈ ਜਨਮ ਬਾਰ ਬਾਰ ਨਹੀਂ ਹੋਣਾ, ਇਹ ਜ਼ਿੰਦਗੀ ਮਿਲੀ ਹੈ, ਇੰਜੋਏਮੈਂਟ ਕਰੋ। ਇਹਦਾ ਕਾਰਨ ਕੀ? ਕਿ ਇਹਨਾਂ ਦੇ ਧਰਮ ਗ੍ਰੰਥਾਂ ਚ ਲਿਖਿਆ ਬਾਰ ਬਾਰ ਜਨਮ ਨਹੀਂ ਹੋਏਗਾ। ਯਹੂਦੀ ਕਹਿੰਦੇ ਹਨ ਕਿ ਜਜਮੈਂਟ ਡੇ ਹੋਏਗੀ, ਪਾਰਸੀ ਕਹਿੰਦੇ ਨੇ ਕਿ ਜਜਮੈਂਟ ਡੇ ਹੋਏਗਾ, ਤੇ ਉਸ ਤੋਂ ਬਾਅਦ ਕ੍ਰਿਸਚੈਨਿਟੀ ਵੀ ਕਹਿੰਦੀ ਹੈ ਕਿ ਜਜਮੈਂਟ ਡੇ ਹੋਏਗਾ, ਸਾਰੇ ਮੁਰਦੇ ਉੱਠਣਗੇ ਤੇ ਫੈਸਲਾ ਉਦਣ ਹੋਣਾ ਹੈ। ਤੇ ਇਸਲਾਮ ਵੀ ਇਸੇ ਗੱਲ ਦੇ ਨਾਲ ਸਹਿਮਤ ਹੈ। ਇਹ ਚਾਰੇ ਆਪਣੇ ਮੈਸੰਜਰ ਨੂੰ ਭਰਾ ਮੰਨਦੇ ਹਨ। ਇਹ ਕਹਿੰਦੇ ਹਨ ਕਿ ਸਾਡੇ ਜਿਤਨੇ ਮੈਸੰਜਰ ਹਨ ਉਹ ਭਰਾ ਹਨ, ਇਹ ਸਾਰੇ ਆਪਣੇ ਧਰਮ ਨੂੰ ਇੱਕੋ ਹੀ ਮੰਨਦੇ ਹਨ, ਪਰ ਇੱਕ ਦੂਜੇ ਦੇ ਬੜੇ ਵੈਰੀ, ਯਹੂਦੀ ਮੁਸਲਮਾਨਾਂ ਦੇ ਬੜੇ ਜ਼ਿਆਦਾ ਵੈਰੀ ਹਨ, ਦੇਖ ਕੇ ਨਹੀਂ ਸਿਖਾਉਂਦੇ। ਹਿਟਲਰ ਨੇ ਕਹਿ ਦਿੱਤਾ ਸੀ ਕਿ ਮੈਂ ਦੁਨੀਆਂ ਦੇ ਵਿੱਚ ਇੱਕ ਵੀ ਯਹੂਦੀ ਨਹੀਂ ਛੱਡਾਂਗਾ। 2 ਕਰੋੜ ਯਹੂਦੀ ਮਾਰੇ ਸਨ ਉਸਨੇ ਆਪਣੇ ਰਾਜ ਦੇ ਵਿੱਚ। ਉਹਨੇ ਕਿਹਾ ਸੀ ਕਿ ਜੇ ਮੈਂ ਜ਼ਿੰਦਾ ਰਹਿ ਗਿਆ ਮੈਂ ਦੁਨੀਆਂ 'ਚ ਯਹੂਦੀ ਨਹੀਂ ਛੱਡਾਂਗਾ। ਉਸਦਾ ਆਪਣਾ ਖਿਆਲ ਸੀ ਕਿ ਯਹੂਦੀ ਜਿੱਥੇ ਰਹਿੰਦੇ ਹਨ ਉਸ ਦੇਸ਼ ਨੂੰ ਆਪਣਾ ਦੇਸ਼ ਨਹੀਂ ਮੰਨਦੇ, ਆਪਣੇ ਧਰਮ ਨੂੰ ਵੱਡਾ ਕਰਕੇ ਜਾਣਦੇ ਹਨ, ਇਹਨਾਂ ਨੂੰ ਖਤਮ ਕਰ ਦਵਾਂਗਾ, ਉਹਦੀ ਸੋਚ ਸੀ। ਇੱਧਰ ਦੇ ਧਰਮ ਹਨ ਜਿਹੜੇ ਉਹ ਬਾਰ ਬਾਰ ਦੇ ਜਨਮ ਨੂੰ ਨਹੀਂ ਮੰਨਦੇ, ਉਹ ਜਜਮੈਂਟ ਡੇ ਨੂੰ ਮੰਨਦੇ ਹਨ, ਜਿਹਦੇ ਕਰਕੇ ਇਹ ਬਾਰ ਬਾਰ ਦਾ ਜਨਮ ਨਹੀਂ ਮੰਨਦੇ ਕਿ ਬਾਰ ਬਾਰ ਜਨਮ। ਪਰ ਗੁਰਬਾਣੀ ਤਾਂ ਬਾਰ ਬਾਰ ਕਹਿੰਦੀ ਹੈ ਜਮ ਜਮ ਮਰੈ ਮਰੈ ਫਿਰ ਜੰਮੈ, ਜੰਮਦਾ ਹੈ ਮਰਦਾ ਹੈ, ਮਰਦਾ ਹੈ ਫਿਰ ਜੰਮਦਾ ਹੈ। ਇਹ ਜਨਮ ਪਹਿਲਾ ਥੋੜੀ ਹੈ। ਕਬੀਰ ਬਾਰ ਬਾਰ ਕਹਿੰਦੇ ਨੇ ਐਸੇ ਘਰ ਹਮ ਬਹੁਤ ਵਸਾਏ, ਵੇਦ ਸ਼ਾਸਤਰ ਬਾਰ ਬਾਰ ਕਹਿੰਦੇ ਹਨ ਇਨਸਾਨ 84 ਲੱਖ ਜੀਵਨਾਂ ਚੋਂ ਭਟਕ ਕੇ ਆਇਆ, ਬਾਰ ਬਾਰ ਕਹਿੰਦੇ ਹਨ, ਇਹ ਨਹੀਂ ਮੰਨਦੇ। ਗੁਰੂ ਨਾਨਕ ਦੇ ਮਹਾਰਾਜ ਸੱਜਣ ਠੱਗ ਨੂੰ ਕਹਿੰਦੇ ਨੇ ਸੱਜਣ ਕਿ ਇਹ ਜੋ ਜਨਮ ਮਿਲਿਆ ਹੈ ਇਹਦਾ ਕਰਮ ਭੋਗਣਾ ਪਏਗਾ, ਕਰਮ ਦਾ ਫਲ, ਅੱਗੇ ਨਰਕਾਂ ਚ ਜਾਏਗਾ ਤੇ ਫਿਰ ਉਸ ਤੋਂ ਬਾਅਦ ਫਿਰ ਜਨਮ, ਕਿਉਂਕਿ ਜਨਮ ਫਿਰ ਹੈ, ਫਿਰ ਤੈਨੂੰ ਦੁੱਖ ਭੋਗਣ ਵਾਸਤੇ ਇੱਥੇ ਆਉਣਾ ਪਏਗਾ। ਸਰੀਰ ਦੇ ਨਾਲ ਹੀ ਤੇ ਦੁੱਖ ਹੈ, ਅਗਰ ਸਰੀਰ ਮਿਲਿਆ ਹੈ ਤੇ ਰੋਗ ਹੈ, ਅਗਰ ਸਰੀਰ ਮਿਲਿਆ ਹੈ ਸਰੀਰ ਵਾਸਤੇ ਰੋਟੀ ਕਮਾਣੀ ਹੈ ਤੇ ਚਿੰਤਾ ਕਾਹਦੀ ਹੈ ਭੋਜਨ ਦੀ, ਚਿੰਤਾ ਕਾਹਦੀ ਹੈ ਪਰਿਵਾਰ ਦੀ, ਪਰਿਵਾਰ ਦਾ ਸੰਬੰਧ ਕਿਹਦੇ ਨਾਲ ਹੈ, ਸਾਡੇ ਸਰੀਰ ਨਾਲ, ਸਰੀਰ ਖਤਮ ਰਿਸ਼ਤਾ ਖਤਮ, ਸਰੀਰ ਦੇ ਕਾਰਨ ਪਰਿਵਾਰ ਦਾ ਰਿਸ਼ਤਾ ਹੈ ਸਾਡੇ ਨਾਲ, ਸਰੀਰ ਦੇ ਕਾਰਨ ਸੰਸਾਰ ਦਾ ਰਿਸ਼ਤਾ ਹੈ ਸਾਡੇ ਨਾਲ, ਸਰੀਰ ਦੀ ਚਿੰਤਾ ਦੇ ਵਿੱਚ ਅਸੀਂ ਦੁਖੀ ਹਾਂ, ਸਰੀਰ ਮਿਲਦਾ ਹੈ ਦੁੱਖ ਭੋਗਣ ਵਾਸਤੇ, ਹੋਰ ਕੁਛ ਵੀ ਨਹੀਂ, ਸਰੀਰ ਮਿਲਦਾ ਹੈ ਦੁੱਖ ਭੋਗਣ ਵਾਸਤੇ, ਕਰਮ ਬਣੇ ਸਨ ਹੁਣ ਭੋਗੋ ਦੁੱਖ, ਸੁੱਖ ਦੁੱਖ ਪਰਬ ਪੁਰਬ ਜਨਮ ਕੇ ਕੀਏ ਸੋ ਜਾਣਾ ਹੈ ਜਨਦਾਤੇ ਦੀਏ, ਤੇ ਪੁਰਬਲੇ ਜਨਮਾਂ ਦੇ ਕੀਤੇ ਹਨ ਨਾਲ ਚੱਲ ਰਹੇ ਹਨ ਹੁਣ ਭੋਗਣੇ ਪੈਣਗੇ। ਸੰਸਾਰ ਚ ਐਸੇ ਬੜੇ ਇਨਸਾਨ ਮਿਲਦੇ ਹਨ, ਕਹਿੰਦੇ ਨੇ ਅਸੀਂ ਆਪਣੀ ਜ਼ਿੰਦਗੀ ਦੇ ਵਿੱਚ ਕਿਸੇ ਦਾ ਕਦੀ ਮਾੜਾ ਨਹੀਂ ਕੀਤਾ, ਕਦੀ ਤੱਕਿਆ ਹੀ ਨਹੀਂ ਮਾੜਾ, ਪਰ ਫਿਰ ਵੀ ਇਤਨਾ ਦੁੱਖ ਕਾਰਨ। ਗੁਰਦੇਵ ਕਹਿੰਦੇ ਨੇ ਤੂੰ ਆਪਣੇ ਪਿੱਛੇ ਨਜ਼ਰ ਮਾਰ, ਕਿਤਨੇ ਕੁ ਬੀਜ ਬੀਜੇ ਹਨ ਤੇ ਦੁੱਖ ਮਿਲਿਆ। ਕਬੀਰ ਕਹਿੰਦੇ ਨੇ ਪ੍ਰਮਾਤਮਾ ਕਿੱਥੋਂ ਤੱਕ ਨਜ਼ਰ ਮਾਰਾਂ, ਆਪਣੇ ਕਰਮ ਕੀ ਗਤ ਮੈਂ ਕਿਆ ਜਾਣੂ, ਮੈਂ ਕਿਆ ਜਾਣੂ ਬਾਬਾ ਰੇ, ਮੈਂ ਆਪਣੇ ਕਰਮ ਦੀ ਗਤੀ ਕੀ ਜਾਣਾ। ਪਰ ਗੁਰੂ ਨਾਨਕ ਕਹਿੰਦੇ ਨੇ ਸੱਜਣ ਠੱਗ ਇਹ ਕਰਮਾਂ ਦੀ ਗਤੀ ਪਤਾ ਨੀ ਕਦੋਂ ਤੋਂ ਚੱਲਦੀ ਆ ਰਹੀ ਹੈ, ਜਿਹੜੇ ਦੁੱਖ ਅਸੀਂ ਭੋਗ ਰਹੇ ਹਾਂ ਉਹ ਕਰਮਾਂ ਦਾ ਫਲ ਹੈ। ਇਸ ਕਰਕੇ ਬਾਰ ਬਾਰ ਕਿਹਾ ਜਾਂਦਾ ਹੈ ਕਿ ਸੰਸਾਰ ਦੇ ਵਿੱਚੋਂ ਨਿਰਲੇਪ ਹੋ ਕੇ ਇਸ ਮਾਰਗ ਤੇ ਆ ਜਾਵੋ, ਕਿਉਂਕਿ ਇਤਨੇ ਕੁ ਦੁੱਖ ਜੋ ਮਿਲ ਰਹੇ ਹਨ ਉਹ ਪੁਰਬਲੇ ਕਰਮ ਹਨ, ਤੇ ਜੇ ਕਿਸੇ ਨੂੰ ਸੁੱਖ ਮਿਲਿਆ ਹੈ ਉਹ ਵੀ ਪੁਰਬਲੇ ਕਰਮ ਹਨ। ਇੱਥੇ ਸੁੱਖ ਬਿਨਾਂ ਕਰਮਾਂ ਤੋਂ ਨਹੀਂ ਮਿਲਦਾ। ਇੱਥੇ ਜੇ ਕਿਸੇ ਕੋਲ ਬੜਾ ਧਨ ਹੈ ਤੇ ਉਹਨੇ ਪਿੱਛੇ ਧਰਮ ਕਮਾਇਆ ਹੈ, ਇੱਥੇ ਅਗਰ ਕਿਸੇ ਕੋਲ ਸਰੀਰ ਨਿਰੋਗ ਹੈ ਤੇ ਉਹਨੇ ਪਿੱਛੇ ਧਰਮ ਕਮਾਇਆ ਹੈ, ਇੱਥੇ ਅਗਰ ਕੋਈ ਕਿਸੇ ਦੇਸ਼ ਦਾ ਬਾਦਸ਼ਾਹ ਬਣ ਗਿਆ ਹੈ ਤਪੋ ਰਾਜ ਮਿਲਦਾ ਹੈ, ਉਂਝ ਨਹੀਂ ਕੁਛ ਵੀ ਪ੍ਰਾਪਤੀ ਹੁੰਦੀ ਇੱਥੇ। ਤਾਂ ਗੁਰੂਦੇਵ ਕਹਿੰਦੇ ਨੇ ਇੱਥੇ ਤੇ ਕਰਮ ਦੀ ਚਾਲ ਦੇ ਨਾਲ ਸਭ ਕੁਝ ਚੱਲ ਰਿਹਾ ਸੱਜਣ, ਤੇ ਜਦੋਂ ਤੇਰੇ ਕਰਮਾਂ ਦਾ ਫਲ ਤੈਨੂੰ ਇਹ ਠੱਗੀਆਂ ਦਾ ਮਿਲੇਗਾ, ਉੱਥੇ ਜੰਜੀਰ ਗਲ ਚ ਪਏਗੀ, ਉਦੋਂ ਤੇਰਾ ਸਹਾਰਾ ਕੌਣ ਬਣੇਗਾ।
ਹੋਏ ਸਾਸਨਾ ਕੌਣ ਸੁਟਾਵੇ,
ਤਾੜਨਾ ਕਰਨਗੇ ਤੇਰੇ ਕੀਤੇ ਹੋਏ ਕਰਮਾਂ ਕਰਕੇ, ਜਿਹੜੇ ਕਰਮ ਤੂੰ ਬਿਨਾਂ ਅਚੇਤ ਹੋ ਕੇ ਬੜੀ ਮਸਤੀ ਦੇ ਵਿੱਚ ਕੱਪੜੇ ਲਵਾ ਰਿਹਾ ਲੋਕਾਂ ਦੇ, ਬਿਲਕੁਲ ਭੁੱਲਿਆ ਬੈਠਾ, ਕਿਉਂਕਿ ਜਦੋਂ ਕਰਮ ਕਰਦਾ ਬੰਦਾ ਫਲ ਨੂੰ ਇੱਕ ਪਾਸੇ ਛੱਡਣਾ ਪੈਂਦਾ। ਹੁਣ ਸ਼ਰਾਬ ਪੀ ਰਿਹਾ ਉਹਦਾ ਫਲ ਨਹੀਂ ਚੇਤੇ ਕਰੀਦਾ, ਮਾੜਾ ਕਰਮ ਕਰ ਰਿਹਾ ਉਹਦੇ ਫਲ ਨੂੰ ਤੇ ਭੁਲਾਣਾ ਪੈਂਦਾ, ਤਾਂ ਤੇ ਮਾੜਾ ਕਰਮ ਹੋ ਸਕਦਾ। ਜੇ ਫਲ ਚੇਤੇ ਆ ਜਾਏ ਮਾੜਾ ਕਰਮ ਨਹੀਂ ਹੋ ਸਕਦਾ। ਜੋ ਫਲ ਨੂੰ ਚੇਤੇ ਕਰ ਲੈਂਦਾ ਉਹ ਕਰਮ ਤੋਂ ਇੱਕ ਪਾਸੇ ਹੋ ਜਾਂਦਾ, ਮਾੜਾ ਕਰਮ ਕਰਨ ਵੇਲੇ ਫਲ ਨੂੰ ਭੁਲਾਣਾ ਪੈਂਦਾ। ਗੁਰਦੇਵ ਕਹਿੰਦੇ ਨੇ ਜਿਹਨੂੰ ਸ਼ਾਸਨਾ ਹੋਏਗੀ ਤਾੜਨਾ ਹੋਏਗੀ ਕੌਣ ਬਚਾਏਗਾ ਉਸ ਵਕਤ।
ਦੁਸ਼ਟ ਕਰਤ ਤਨ ਜੋ ਇੱਕ ਥਾਂ,
ਜਦੋਂ ਤੇਰਾ ਇੱਕ ਜਿਹੜਾ ਤਨ ਹੈ ਜਿਹੜੇ ਇੱਕ ਥਾਂ ਹੈ, ਕਿਸ ਨੂੰ ਕੀਤਾ ਜਾਵੇਗਾ।
ਕਾਜ ਨਾ ਆਵੇ ਜਬ ਬਿਲ ਲਾਏ,
ਤੇ ਜਦੋਂ ਕਿਸੇ ਨੇ ਕੰਮ ਨਹੀਂ ਹੋਣਾ, ਜਿਹੜਾ ਧਨ ਤੂੰ ਇਕੱਤਰ ਕੀਤਾ ਹੈ ਇਹ ਸਾਰਾ ਧਨ ਇੱਕ ਜਗ੍ਹਾ ਤੂੰ ਇਕੱਤਰ ਕੀਤਾ ਹੈ, ਤੇ ਜਦੋਂ ਉੱਥੇ ਤੈਨੂੰ ਤਾੜਨਾ ਹੋਏਗੀ, ਕਿਸੇ ਨੇ ਵੀ ਤੇਰੇ ਕੰਮ ਨਹੀਂ ਆਉਣਾ, ਇਸ ਧਨ ਨੇ ਤੇ ਤੇਰਾ ਕੌਡੀ ਵੀ ਨਹੀਂ ਸਵਾਰਨੀ, ਕੁਛ ਵੀ ਨਹੀਂ ਸਵਾਰਨਾ, ਤੂੰ ਦੁੱਖ ਭੋਗੇਗਾ।
ਸੁਤਵੰਤਾ ਸਰਵੰਤੀ ਜੋ,
ਤੇਰਾ ਪੁੱਤਰ ਤੇ ਬਨਤਾ ਤੇਰੀ ਘਰ ਵਾਲੀ ਇਸਤਰੀ ਜਿਨ੍ਹਾਂ ਦੇ ਉੱਤੇ ਤੈਨੂੰ ਬੜਾ ਮਾਣ ਹੈ, ਮੇਰੇ ਹਨ ਮੇਰੇ ਹਨ, ਤਾਂ ਗੁਰੂ ਨਾਨਕ ਸਾਹਿਬ ਸੱਚੇ ਪਾਤਸ਼ਾਹ ਦੀ ਗੱਦੀ ਤੇ ਬਿਰਾਜਮਾਨ ਗੁਰੂ ਤੇਗ ਬਹਾਦਰ ਜੀ ਮਹਾਰਾਜ ਕਹਿੰਦੇ ਹਨ, ਘਰ ਕੀ ਨਾਰ ਬਹੁਤ ਹਿਤ ਜਾਸਿਓ, ਸਦਾ ਰਹਿਤ ਸੰਗ ਲਾਗੀ, ਜਬ ਹੀ ਹੰਸ ਤਜੀਏ ਕਾਇਆ, ਪ੍ਰੇਤ ਪ੍ਰੇਤ ਕਰ ਭਾਗੀ। ਗੁਰਦੇਵ ਪਾਤਸ਼ਾਹ ਜੀ ਦੀ ਬਿਰਤੀ ਬੈਰਾਗਮਈ ਸੀ। ਉਹ ਕਹਿੰਦੇ ਨੇ ਕਿਹੜੀ ਇਸਤਰੀ, ਇਸ ਇਸਤਰੀ ਦਾ ਸੰਬੰਧ ਹੈ ਸਰੀਰ ਦੇ ਨਾਲ, ਇਸ ਇਸਤਰੀ ਦਾ ਸੰਬੰਧ ਹੈ ਸਾਡੇ ਸੁਖਾਂ ਦੇ ਨਾਲ। ਪਤੀ ਦੁੱਖ ਦੇਣ ਲੱਗ ਜਾਵੇ ਇਸਤਰੀ ਨਹੀਂ ਰਹੇਗੀ ਨਾਲ, ਪਤਨੀ ਦੁੱਖ ਦੇਣ ਲੱਗ ਜਾਵੇ ਪਤੀ ਛੱਡ ਦੇਗਾ। ਇੱਥੇ ਸੰਬੰਧ ਹੈ ਸੁੱਖ ਦਾ, ਹੋਰ ਕੋਈ ਵੀ ਸੰਬੰਧ ਨਹੀਂ ਹੈ। ਇੱਥੇ ਪੁੱਤਰ ਸੁੱਖ ਦੇ ਰਿਹਾ ਹੈ ਤੇ ਪੁੱਤਰ ਹੈ, ਅਗਰ ਪੁੱਤਰ ਦੁੱਖ ਦਾ ਘਰ ਬਣ ਗਿਆ ਹੈ ਤੇ ਮੈਂ ਦੇਖਿਆ ਅਖਬਾਰਾਂ ਚ ਕੱਢ ਦਿੱਤਾ ਜਾਂਦਾ ਹੈ ਫਲਾਣੇ ਦੇ ਪੁੱਤਰ ਨੂੰ ਫਲਾਣੇ ਪਿਤਾ ਨੇ ਬੇਦਖਲ ਕਰ ਦਿੱਤਾ। ਕਾਰਨ, ਪੁੱਤਰ ਦੁੱਖ ਦੇਣ ਲੱਗ ਗਿਆ, ਪੁੱਤਰ ਤੋਂ ਸੁੱਖ ਦੀ ਆਸ ਸੀ ਤੇ ਦੁੱਖ ਦਾ ਤੇ ਰਿਸ਼ਤਾ ਬਣ ਹੀ ਨਹੀਂ ਸਕਦਾ। ਜਿਤਨੇ ਰਿਸ਼ਤੇ ਹਨ ਸੁੱਖ ਦੇ, ਮਿੱਤਰਤਾ ਹੀ ਬਣੇਗੀ, ਕੋਈ ਨਾ ਕੋਈ ਸੁੱਖ ਹੋਏਗਾ। ਮਿੱਤਰ ਦੁੱਖ ਦੇਣ ਲੱਗ ਗਿਆ ਹੈ ਤੇ ਉਸੇ ਟਾਈਮ ਛੱਡ ਦਿੱਤਾ ਜਾਏਗਾ। ਤੇ ਇੱਥੇ ਗੁਰਦੇਵ ਕਹਿੰਦੇ ਨੇ, ਸੱਜਣ ਜਿਹੜੀ ਇਸਤਰੀ ਤੇ ਤੈਨੂੰ ਮਾਣ ਹੈ, ਜਿਹੜੇ ਪੁੱਤਰ ਵਾਸਤੇ ਤੂੰ ਇਤਨਾ ਕੁਛ ਕੀਤਾ ਹੈ,
ਕੋਈ ਨਾ ਤੋਹੇ ਸਹਾਈ ਹੋਏ।
ਉਸ ਜਗਤ ਦੀ ਗੱਲ ਹੀ ਛੱਡ, ਇੱਥੇ ਹੀ ਕਿਸੇ ਨੇ ਸਹਾਈ ਨਹੀਂ ਹੋਣਾ, ਇੱਥੇ ਵੀ ਸਾਰੇ ਸੁੱਖ ਦੇ ਮੀਤ ਹਨ। ਤੇ ਅਗਲੇ ਜਗ ਦੀ ਗੱਲ ਗੁਰਦੇਵ ਕਹਿੰਦੇ ਨੇ, ਇੱਥੇ ਹੀ ਕੋਈ ਮੀਤ ਨਹੀਂ ਤੇ ਅੱਗੇ ਕਿੰਨੇ ਤਰ੍ਹਾਂ, ਇੱਥੇ ਸਾਰੇ ਸੁੱਖਾਂ ਦੇ ਮੀਤ ਹਨ। ਸੁਖ ਮੈਂ ਆਨ ਬਹੁਤ ਮਿਲ ਬੈਠਤ, ਰਹਿਤ ਚਹੂ ਦਿਸ ਘੇਰੇ, ਬਿਪਤ ਪਰੀ ਸਭ ਹੀ ਸੰਗ ਛੱਡਤ, ਕੋ ਨਾ ਆਵਤ ਨੇੜੇ। ਜਿੰਨਾ ਚਿਰ ਕਾਰਜ ਚੱਲ ਰਿਹਾ ਸਾਰੇ ਨੇੜੇ ਹਨ, ਧਨ ਮੇਰੀ ਝੋਲੀ ਚ ਹੈ, ਸਾਰੇ ਰਿਸ਼ਤੇਦਾਰ ਹਨ। ਅੱਜ ਧਨ ਨਹੀਂ ਰਿਹਾ, ਅੱਜ ਮੈਂ ਗਰੀਬ ਹੋ ਗਿਆ ਹਾਂ, ਕੁਛ ਵੀ ਨਹੀਂ ਰਿਹਾ, ਹੁਣ ਕੋਈ ਫੋਨ ਨਹੀਂ ਚੁੱਕੇਗਾ। ਕਾਰਨ, ਕਿਉਂਕਿ ਉਹ ਮੰਗੇਗਾ ਤੇ ਮੰਗਤੇ ਨੂੰ ਕੋਈ ਮੂੰਹ ਨਹੀਂ ਲਾਣਾ ਚਾਹੁੰਦਾ, ਇੱਥੇ ਸਾਰੇ ਭਰਿਆ ਹੋਇਆਂ ਨੂੰ ਮੂੰਹ ਲਾਣਾ ਚਾਹੁੰਦੇ ਹਨ। ਤਾਂ ਗੁਰਦੇਵ ਕਹਿੰਦੇ ਨੇ, ਕਿਸੇ ਨੇ ਤੇਰੀ ਹਾਮੀ ਨਹੀਂ ਭਰਨੀ, ਨਾ ਪੁੱਤਰ ਨੇ ਨਾ ਇਸਤਰੀ ਨੇ, ਸਾਰੇ ਮਤਲਬ ਦੇ ਮੀਤ ਹਨ।
ਪਾਵਹਿ ਪੀਰ ਪਰਿਉ ਚਿਰ ਕਾਲਾ,
ਜਦੋਂ ਤੈਨੂੰ ਉੱਥੇ ਪੀੜ ਮਿਲੇਗੀ, ਬੜਾ ਦੁੱਖ ਭੋਗੇਗਾ, ਬੜੇ ਲੰਬੇ ਸਮੇਂ ਤੱਕ ਤੈਨੂੰ ਦੁੱਖ ਮਿਲੇਗਾ।
ਫਲ ਪਾਪਨ ਕੋ ਹੋਏ ਵਿਸਾਲਾ,
ਬੜਾ ਵੱਡਾ ਪਾਪਾਂ ਦਾ ਫਲ ਜਿਹੜਾ ਹੁੰਦਾ ਹੈ ਉਹ ਬੜਾ ਵੱਡਾ ਹੁੰਦਾ ਹੈ, ਉਹ ਜਿਹੜਾ ਦੁੱਖ ਰੂਪੀ ਫਲ ਤੇਰੇ ਝੋਲੀ ਚ ਪਏਗਾ, ਤੇਰੇ ਕੋਲ ਸਹਾਰਿਆ ਨਹੀਂ ਜਾਏਗਾ।
ਦਰਸ਼ਨ ਕਰ ਸੁਣ ਬਚਨ ਧਿਆਨੇ,
ਦਰਸ਼ਨ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਤੇ ਇਸ ਤਰ੍ਹਾਂ ਦੇ ਡਰਾਵਣੇ ਸ਼ਬਦ ਸੁਣ ਕੇ, ਇਸ ਤਰ੍ਹਾਂ ਦੇ ਸੱਚੇ ਸ਼ਬਦ ਸੁਣ ਕੇ
ਮਨ ਸੱਜਣ ਭਇਓ ਮਹਾਨ,
ਤੇ ਸੱਜਣ ਠੰਗ ਉਸੇ ਵਕਤ ਉਹਦੇ ਮਨ ਦੇ ਵਿੱਚ ਬੜਾ ਡਰ ਆ ਗਿਆ ਕਿ ਮੇਰੇ ਨਾਲ ਇਹ ਕੁਛ ਹੋਣਾ ਹੈ, ਮੈਂ ਜਿਨ੍ਹਾਂ ਵਾਸਤੇ ਕਰ ਰਿਹਾ ਵਾ ਨਾ ਉਹ ਇੱਥੇ ਸੰਗੀ ਹੋਣਗੇ ਤੇ ਨਾ ਮੇਰਾ ਅੱਗੇ ਉਹਨਾਂ ਨੇ ਸੰਗ ਨਿਭਾਣਾ ਹੈ। ਸੱਜਣ ਦੇ ਮਨ ਦੇ ਵਿੱਚ ਡਰ ਭਿਆਨ ਭੈ ਆ ਗਿਆ।
ਹੋਵੇ ਅਧੀਨ ਪਾਇਨ ਲਪਟਾਇਓ,
ਅਧੀਨ ਹੋ ਕੇ ਗੁਰੂ ਨਾਨਕ ਦੇ ਮਹਾਰਾਜ ਜੀ ਦੇ ਚਰਨਾਂ ਦੇ ਨਾਲ ਲਪਟ ਗਿਆ, ਚਰਨਾਂ ਦੇ ਵਿੱਚ ਡਿੱਗ ਪਿਆ।
ਹੱਥ ਜੋੜ ਕਰ ਬਚਨ ਲਾਇਓ,
ਦੋਵੇਂ ਹੱਥ ਜੋੜ ਕੇ ਸੱਜਣ ਠੱਗ ਨੇ ਬਚਨ ਕਹੇ, ਬੇਨਤੀ ਕਰਨ ਲੱਗਾ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸਨਮੁਖ।
ਕਲਮਲ ਕੀਨੇ ਮੈਂ ਅਤ ਭਾਰੀ,
ਗੁਰੂ ਨਾਨਕ ਦੇਵ ਮਹਾਰਾਜ ਮੈਂ ਆਪਣੀ ਜ਼ਿੰਦਗੀ ਦੇ ਵਿੱਚ ਬੜੇ ਪਾਪ ਕੀਤੇ ਹਨ। ਇਹ ਵੀ ਬੜੀ ਕਿਰਪਾ ਹੁੰਦੀ ਹੈ ਕਿ ਇੱਕ ਪਾਪੀ ਮਨੁੱਖ ਆਪਣੇ ਪਾਪਾਂ ਦਾ ਚਿੰਤਨ ਕਰ ਲਵੇ ਤੇ ਗੁਰੂ ਦੇ ਅੱਗੇ ਕਹਿ ਦਵੇ ਕਿ ਗੁਰੂ ਮੈਂ ਬੜੇ ਪਾਪ ਕੀਤੇ ਹਨ, ਤੂੰ ਬਖਸ਼ ਲੈ। ਇਹ ਵੀ ਤੇ ਕਿਰਪਾ ਹੈ, ਬੜੀ ਬਖਸ਼ਿਸ਼ ਹੈ ਕਿ ਪਾਪ ਨਜ਼ਰ ਆ ਜਾਣ ਤੇ ਫਿਰ ਉਹਦੀ ਭੁੱਲ ਬਖਸ਼ਾ ਲਈ ਜਾਵੇ। ਹੁਣ ਕਿਰਪਾ ਹੋਈ ਹੈ। ਸੱਜਣ ਠਾਕ ਕਹਿੰਦਾ, ਗੁਰੂ ਨਾਨਕ ਦੇਵ ਮਹਾਰਾਜ ਮੇਰੇ ਪਾਪ ਬੜੇ ਭਾਰੀ ਹਨ, ਮੈਂ ਬੜਾ ਪਾਪੀ ਇਨਸਾਨ ਹਾਂ।
ਰੱਖੋ ਹੋ ਸ਼ਰਨ ਤੁਮਾਰੇ,
ਮੈਂ ਤੁਹਾਡੀ ਸ਼ਰਨ ਦੇ ਵਿੱਚ ਆਇਆ ਹਾਂ ਜਗਤ ਪਿਤਾ, ਕਿਰਪਾ ਕਰ ਲਵੋ, ਮੈਨੂੰ ਆਪਣੀ ਸ਼ਰਨ ਦਵੋ, ਉਪਦੇਸ਼ ਦਵੋ।
ਸੰਤ ਬਿਰਧ ਸਦ ਹੀ ਉਪਕਾਰੇ,
ਤੁਹਾਡਾ ਜਿਹੜਾ ਸੁਭਾਅ ਹੈ ਉਹ ਸੰਤਾਂ ਵਾਲਾ ਹੈ, ਤੁਸੀਂ ਮਹਾਨ ਸੰਤ ਹੋ ਤੇ ਤੁਸੀਂ ਸਦਾ ਪਰਉਪਕਾਰੀ ਹੋ, ਦੂਜਿਆਂ ਦਾ ਭਲਾ ਕਰ ਰਹੇ ਹੋ, ਕਰਦੇ ਰਹੋਗੇ ਗੁਰਦੇਵ ਪਾਤਸ਼ਾਹ, ਮੇਰਾ ਪਾਪੀ ਦਾ ਵੀ ਭਲਾ ਕਰੋ।
ਰਾਵਰ ਮਿਲਤ ਪਈ ਸੁਧ ਸਾਰੇ,
ਤੁਹਾਡਾ ਮਿਲਾਪ ਹੋਣ ਦੇ ਕਾਰਨ ਮੈਨੂੰ ਹੁਣ ਗਿਆਨ ਆ ਗਿਆ ਹੈ ਕਿ ਮੇਰੇ ਕਰਮ ਦਾ ਫਲ ਮੇਰੀ ਝੋਲੀ ਚ ਪੈਣਾ ਹੈ, ਮੇਰੇ ਪੁੱਤਰਾਂ ਨੇ ਨਹੀਂ ਖਾਣਾ, ਮੇਰੀ ਇਸਤਰੀ ਨੇ ਨਹੀਂ ਖਾਣਾ, ਆਪ ਬੀਜ ਆਪੇ ਹੀ ਖਾਹੋ। ਗੁਰਦੇਵ ਕਹਿੰਦੇ ਨੇ, ਜੋ ਬੀਜਿਆ ਸੋ ਲੁਣਾ, ਜੋ ਬੀਜੇਗਾ ਸੋ ਖਾਏਗਾ, ਕਰਮਾ ਸੰਦੜਾ ਖੇਤ, ਆਪਣਾ ਬੀਜਿਆ ਆਪ ਖਾਣਾ ਹੈ। ਇਹ ਗੁਰੂ ਨਾਨਕ ਦੇਵ ਮਹਾਰਾਜ ਤੁਹਾਡੀ ਕਿਰਪਾ ਦੇ ਨਾਲ ਮੈਨੂੰ ਸਮਝ ਆ ਗਿਆ ਹੈ।
ਗੁਰ ਕਹਿ ਪਾਪ ਕਰਨ ਤਜ ਦੇਈ,
ਗੁਰਦੇਵ ਪਾਤਸ਼ਾਹ ਅੱਗੋ ਕਹਿਣ ਲੱਗੇ, ਸੱਜਣ ਤੂੰ ਆਪਣੇ ਜਿਤਨੇ ਵੀ ਪਾਪ ਕਮਾਏ ਹਨ ਉਹਨਾਂ ਦੀ ਭੁੱਲ ਬਖਸ਼ਾਈ ਹੈ, ਅੱਗੋ ਪਾਪ ਕਰਨੇ ਛੱਡ ਦੇ।
ਤੋ ਕਰਨਾ ਕਰਤਾਰ ਕਰੇ,
ਤੇ ਤਾਂ ਹੀ ਉਹ ਜੋ ਕਰਤਾਰ ਹੈ, ਸ੍ਰਿਸ਼ਟੀ ਦਾ ਮਾਲਕ ਹੈ, ਜਦੋਂ ਤੂੰ ਮਨ ਦੇ ਤਲ ਤੇ ਪੂਰਨ ਮਨ ਇੱਕ ਕਰਕੇ ਭੁੱਲ ਬਖਸ਼ਾਏਗਾ ਤੇ ਉਹ ਪ੍ਰਮਾਤਮਾ ਤੇਰੇ ਤੇ ਕਿਰਪਾ ਕਰੇਗਾ, ਦਇਆ ਕਰੇਗਾ।
ਸਤਨਾਮ ਸਿਮਰੂ ਲਿਵ ਲਾਏ,
ਤੇ ਉਸ ਪ੍ਰਮਾਤਮਾ ਦਾ ਨਾਮ ਲਿਵ ਲਾ ਕੇ ਜਪ, ਉਸ ਪ੍ਰਮਾਤਮਾ ਦਾ ਨਾਮ ਜਪੀ, ਧਿਆਨ ਜੋੜ ਕੇ ਆਪਣੀ ਲਿਵ ਨੂੰ ਲਾਈ, ਤੇਰੀ ਲਿਵ ਸੰਸਾਰ ਚ ਨਾ ਲੱਗੇ, ਪ੍ਰਭੂ ਦੇ ਸ਼ਬਦ ਦੇ ਵਿਚ ਲੱਗੇ,
ਭਲੋ ਜੀ ਕੋ ਹੋਏ ਸੁਖ ਪਾਏ,
ਫੇਰ ਭਲਾ ਹੋ ਜਾਂਦਾ ਹੈ ਇਸ ਜੀਵ ਦਾ, ਤੇ ਫਿਰ ਅੱਗੇ ਵੀ ਸੁਖ ਪਾਉਂਦਾ ਹੈ, ਇੱਥੇ ਵੀ ਸੁਖ ਪਾਉਂਦਾ ਹੈ। ਕਦੋਂ? ਜਦੋਂ ਪ੍ਰਮਾਤਮਾ ਦਾ ਨਾਮ ਉਹ ਲਿਵ ਲਾ ਕੇ ਜਪਦਾ ਹੈ।
ਦੋਹਰਾ ਕਵਨਾ ਅਗਾਈ ਹੋਂ ਕਰੋ ਪਿਛਲੇ ਬਖਸ਼ੂ ਪਾਪ,
ਹੱਥ ਜੋੜ ਕੇ ਬੇਨਤੀ ਕਰਨ ਲੱਗਾ ਸੱਜਣ ਗੁਰਦੇਵ ਪਾਤਸ਼ਾਹ, ਮੈਂ ਅੱਗੋ ਤੋਂ ਕੋਈ ਪਾਪ ਨਹੀਂ ਕਰਾਂਗਾ, ਕਿਰਪਾ ਕਰਕੇ ਮੇਰੇ ਪਿਛਲੇ ਜਿਤਨੇ ਵੀ ਪਾਪ ਹਨ ਉਹਨਾਂ ਨੂੰ ਬਖਸ਼ ਦਵੋ, ਅੱਗੋ ਤੋਂ ਮੈਂ ਕੋਈ ਮਾੜਾ ਕਰਮ ਨਹੀਂ ਕਰਾਂਗਾ।
ਉਪਦੇਸ਼ੋ ਸਿੱਖ ਕੀਜੀਏ ਦੇਹੋ ਨਾਮ ਕੋ ਜਾਪ,
ਗੁਰਦੇਵ ਪਾਤਸ਼ਾਹ ਕਿਰਪਾ ਕਰਕੇ ਮੈਨੂੰ ਆਪਣਾ ਸਿੱਖ ਬਣਾ ਲਵੋ, ਮੈਨੂੰ ਉਪਦੇਸ਼ ਦੇਣਾ ਕਰੋ ਤੇ ਮੈਨੂੰ ਆਪਣੇ ਨਾਮ ਦਾ ਜਾਪ ਬਖਸ਼ੋ, ਉਸ ਪ੍ਰਮਾਤਮਾ ਦੇ ਨਾਮ ਦੀ ਲਿਵ ਮੇਰੇ ਅੰਦਰ ਲਾਵੋ।
ਚੌਪੇ ਮੋਰ ਕਰਮ ਕਰ ਇਤ ਤੁਮ ਆਏ,
ਮੇਰੇ ਕਰਮ ਕਰਕੇ ਹੀ ਕੋਈ ਬਖਸ਼ਿਸ਼ ਹੋਈ ਹੈ ਜਿਹੜਾ ਤੁਸੀਂ ਮੈਨੂੰ ਮਿਲਣ ਆਏ ਹੋ। ਕਿਸੇ ਦੇ ਨਾਲ ਕਿਸੇ ਮਹਾਂਪੁਰਸ਼ ਦਾ ਮਿਲਾਪ, ਕਿਸੇ ਜੁੜੀ ਹੋਈ ਰੂਹ ਦਾ ਕਿਸੇ ਨਾਲ ਜਦੋਂ ਮਿਲਾਪ ਹੁੰਦਾ ਹੈ ਤੇ ਕੋਈ ਨਾ ਕੋਈ ਪੁਰਬਲਾ ਕਰਮ ਹੁੰਦਾ ਹੈ, ਕਰਮ ਤੋਂ ਬਿਨਾਂ ਮਿਲਾਪ ਨਹੀਂ ਹੁੰਦਾ। ਸਤਸੰਗ ਦਾ ਭਾਵ ਇਹ ਨਹੀਂ ਕਿ ਅਸੀਂ ਗੁਰੂ ਦੇ ਸਨਮੁਖ ਹੀ ਸਤਸੰਗ ਕਰ ਰਹੇ ਹਾਂ, ਨਹੀਂ। ਕਈ ਵਾਰ ਕੋਈ ਬਾਹਰ ਭਾਵੇਂ ਪੱਬ ਚੋਂ ਨਿਕਲੇ ਤੇ ਬਾਹਰ ਨਿਕਲਦੇ, ਉੱਥੇ ਵੀ ਕਈ ਵਾਰੀ ਸਤਸੰਗ ਹੋ ਸਕਦਾ ਹੈ। ਪਤਾ ਨਹੀਂ ਕਿਹੜਾ ਮਨੁੱਖ ਕਿਹੜੀ ਅਵਸਥਾ ਚ ਹੈ ਤੇ ਉਹਦੇ ਨਾਲ ਅਗਰ ਉਹ ਜੁੜਿਆ, ਜੋ ਪ੍ਰਮਾਤਮਾ ਦੇ ਨਾਲ ਜੁੜਿਆ ਹੈ ਉਹਦਾ ਸੰਗ ਵੀ ਸਤਸੰਗ ਹੁੰਦਾ ਹੈ, ਤੇ ਉਹਦੇ ਮਿਲਾਪ ਕਰਕੇ ਹੀ ਪਤਾ ਨੀ ਕਿਹੜੀ ਚੋਟ ਅੰਦਰ ਲੱਗ ਜਾਵੇ ਤੇ ਪ੍ਰਭੂ ਦੇ ਨਾਲ ਇਨਸਾਨ ਜੁੜ ਜਾਵੇ। ਤੇ ਸੱਜਣ ਕਹਿੰਦਾ ਹੈ ਕਿ ਗੁਰਦੇਵ ਪਾਤਸ਼ਾਹ ਕਰਮ ਕਰਕੇ ਤੁਸੀਂ ਮਿਲੇ ਹੋ, ਬਖਸ਼ਿਸ਼ ਹੋਈ ਹੈ ਮੈਨੂੰ, ਹੁਣ ਇਹ ਕਿਰਪਾ ਕਰਕੇ ਆਪਣਾ ਉਪਦੇਸ਼ ਦਵੋ।
ਕਹਿ ਇਉਂ ਰਹਿਓ ਚਰਨ ਲਪਟਾਏ,
ਇਸ ਤਰ੍ਹਾਂ ਦੀਆਂ ਬੇਨਤੀਆਂ ਕਰਕੇ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਡਿੱਗ ਪਿਆ ਅਤੇ ਬੇਨਤੀਆਂ ਕਰਨ ਲੱਗਾ, ਨਿਮਾਣਾ ਹੋ ਗਿਆ, ਹੰਕਾਰ ਨੂੰ ਛੱਡ ਦਿੱਤਾ। ਜਦੋਂ ਅੰਦਰੋਂ ਹੰਕਾਰ ਮਿਟਦਾ ਹੈ, ਨਿਰੰਕਾਰ ਪ੍ਰਗਟ ਹੋ ਜਾਂਦਾ ਹੈ। ਸਾਡੇ ਵਿੱਚ ਤੇ ਪ੍ਰਮਾਤਮਾ ਦੇ ਵਿੱਚ ਅੰਤਰ ਕੀ ਹੈ? ਸਿਰਫ ਹੰਕਾਰ ਦਾ, ਹੰਕਾਰ ਹੀ ਖੜਾ ਹੈ। ਜਬ ਹਮ ਹੋਤੇ ਤਬ ਤੂੰ ਨਾ ਹੀ, ਅਬ ਤੂੰ ਹੀ ਮੈਂ ਨਾ ਹੀ। ਪ੍ਰਮਾਤਮਾ ਜਦੋਂ ਤੱਕ ਮੈਂ ਹਾਂ ਉਦੋਂ ਤੱਕ ਤੂੰ ਆਉਂਦਾ ਹੀ ਨਹੀਂ, ਤੇ ਜਦੋਂ ਤੂੰ ਹੈ ਉਦੋਂ ਮੇਰੀ ਕੋਈ ਹੋਂਦ ਨਹੀਂ ਰਹਿੰਦੀ, ਮੈਂ ਖਤਮ ਹੋ ਜਾਂਦਾ ਹਾਂ। ਸਾਡੇ ਵਿੱਚ ਤੇ ਪ੍ਰਮਾਤਮਾ ਚ ਸਾਡੀ ਮੈਂ ਹੀ ਅੜੀ ਹੈ। ਜੋ ਕਹਿੰਦਾ ਹੈ ਪ੍ਰਮਾਤਮਾ ਨੂੰ ਕਿਵੇਂ ਮਿਲਾਂ, ਤਾਂ ਪ੍ਰਮਾਤਮਾ ਗੁਰਦੇਵ ਕਹਿੰਦੇ ਨੇ ਆਪਣੇ ਆਪ ਨੂੰ ਇੱਕ ਪਾਸੇ ਕਰ, ਤੇਰੇ ਅੰਦਰ ਹੈ ਪ੍ਰਮਾਤਮਾ ਦੀ ਜੋਤ, ਤੇ ਜੋਤ ਜੋਤ ਚ ਰਲ ਜਾਏਗੀ। ਆਪਣੇ ਆਪ ਨੂੰ ਪਾਸੇ ਕਰ, ਪਰ ਆਪਣੇ ਆਪ ਨੂੰ ਕੋਈ ਪਾਸੇ ਕਰੇ ਕਿਵੇਂ? ਹੰਕਾਰ ਹੋਣ ਹੀ ਨਹੀਂ ਦਿੰਦਾ, ਹੰਕਾਰ ਹਰ ਚੀਜ਼ ਤੇ ਆ ਕੇ ਅਟਕ ਜਾਂਦਾ ਹੈ। ਤੇ ਜਦੋਂ ਤੱਕ ਹੰਕਾਰ ਹੈ, ਹੰਕਾਰ ਹੈ ਅੰਧਕਾਰ, ਤੇ ਹਨੇਰੇ ਦੇ ਵਿੱਚ ਕਦੀ ਕਿਸੇ ਨੂੰ ਨਜ਼ਰ ਨਹੀਂ ਆਉਂਦਾ, ਹਨੇਰੇ ਦੇ ਵਿੱਚ ਟੱਕਰਾਂ ਵੱਜਦੀਆਂ ਨੇ, ਕੋਈ ਚੱਲ ਨਹੀਂ ਸਕਦਾ, ਕੋਈ ਖਾ ਨਹੀਂ ਸਕਦਾ, ਕੋਈ ਗੱਲਬਾਤ ਕੀ ਕਰੇਗਾ? ਹਨੇਰੇ ਦੇ ਵਿੱਚ ਕੋਈ ਕੰਮ ਨਹੀਂ ਹੋ ਸਕਦਾ, ਹਨੇਰੇ ਦੇ ਵਿੱਚ ਠੋਕਰਾਂ ਹਨ, ਕੋਈ ਕੰਮ ਨਹੀਂ ਹੋ ਸਕਦਾ। ਹੰਕਾਰ ਦੇ ਵਿੱਚ ਟੱਕਰਾਂ ਤੇ ਮਾਰ ਸਕਦਾ ਹੈ ਧਰਮ ਦੇ ਨਾਲ ਇਨਸਾਨ, ਲੇਕਿਨ ਨਾ ਕੋਈ ਪ੍ਰਮਾਤਮਾ ਦਾ ਮੇਲ ਹੋ ਸਕਦਾ ਹੈ ਤੇ ਨਾ ਹੀ ਕੋਈ ਧਰਮ ਦਾ ਕਰਮ ਬਣ ਸਕਦਾ ਹੈ। ਜਦੋਂ ਹੰਕਾਰ ਘਟਦਾ ਹੈ ਫਿਰ ਨਿਰੰਕਾਰ ਆਪਣੇ ਆਪ ਪ੍ਰਗਟ ਹੋ ਜਾਂਦਾ ਹੈ। ਇੱਕ ਪੱਥਰ ਹੈ, ਪੱਥਰ ਦੇ ਵਿੱਚ ਮੂਰਤ ਲੁਕੀ ਹੋਈ ਹੈ ਪ੍ਰਮਾਤਮਾ ਦੀ। ਇੱਕ ਮੂਰਤੀਮਾਨ ਪੱਥਰ ਦੇ ਵਿੱਚੋਂ ਪ੍ਰਗਟ ਕਰ ਦਿੰਦਾ ਮੂਰਤ ਨੂੰ, ਉਹ ਮੂਰਤ ਤੇ ਪੱਥਰ ਦੇ ਵਿੱਚ ਹੀ ਸੀ ਉਹਨੇ, ਤੇ ਬਸ ਜੋ ਫਾਲਤੂ ਟੁਕੜੇ ਸਨ ਇੱਕ ਪਾਸੇ ਕੀਤੇ ਵਿੱਚੋਂ ਮੂਰਤ ਨਿਕਲ ਗਈ। ਨਿਰੰਕਾਰ ਤੇ ਵਿੱਚ ਹੀ ਹੈ, ਲੱਭਣ ਜਾਣਾ ਹੀ ਨਹੀਂ। ਗੁਰਦੇਵ ਕਹਿੰਦੇ ਨੇ ਜਾਣਾ ਕਿੱਥੇ ਹੈ? ਜੋ ਠਾਕੁਰ ਸਦ ਸਦਾ ਹਜੂਰੇ ਤਾਂ ਕੋ ਅੰਧਾ ਜਾਣਤ ਦੂਰੇ, ਉਹ ਤਾਂ ਹਾਜ਼ਰ ਹੈ ਹਜੂਰ ਹੈ ਕਿ ਜ਼ਾਹਰ ਜ਼ਹੂਰ ਹੈ ਕਿ ਹਾਜ਼ਰ ਹਜੂਰ ਹੈ, ਉਹ ਹਾਜ਼ਰ ਹੈ ਤੇ ਜ਼ਾਹਰ ਹੈ ਪਰ ਨਜ਼ਰ ਕਿਉਂ ਨਹੀਂ ਆਉਂਦਾ? ਗੁਰਦੇਵ ਕਹਿੰਦੇ ਨੇ ਹੰਕਾਰ ਦਾ ਪੜਦਾ ਪਿਆ ਤੇਰੀ ਅੱਖਾਂ ਦੇ ਉੱਤੇ, ਆਪਣੇ ਹੰਕਾਰ ਨੂੰ ਇੱਕ ਪਾਸੇ ਕਰ, ਉਹ ਤਾਂ ਜ਼ਾਹਰ ਜ਼ਹੂਰ ਹੈ। ਘੜੇ ਆਪਣੇ ਮਨ ਦੇ ਉੱਤੇ ਹੰਕਾਰ ਰੂਪੀ ਜੋ ਪੱਥਰ ਹੈ ਇਸ ਨੂੰ ਇੱਕ ਪਾਸੇ ਕਰ, ਤਿੱਥੇ ਘੜੀ ਹੈ ਸੁਰਤ ਮਤ ਮਨ ਬੁੱਧ। ਗੁਰੂ ਨਾਨਕ ਦੇ ਘਰ ਘੜ ਦਿੱਤਾ ਜਾਂਦਾ ਹੈ ਮਨ, ਹੰਕਾਰ ਤੋੜ ਦਿੱਤਾ ਜਾਂਦਾ ਹੈ ਤੇ ਵਿੱਚੋਂ ਪ੍ਰਮਾਤਮਾ ਨਿਰੰਕਾਰ ਨਿਕਲ ਜਾਂਦਾ ਹੈ। ਹੰਕਾਰ ਟੁੱਟ ਗਿਆ ਸੱਜਣ ਦਾ ਤੇ ਬੇਨਤੀ ਕਰਦਾ ਹੈ, ਪੈਰਾਂ ਦੇ ਵਿੱਚ ਡਿੱਗ ਪਿਆ।
ਕਹ ਇਉ ਰਹਿਉ ਚਰਨ ਲੁਪਟਾਏ।
ਇਸ ਤਰ੍ਹਾਂ ਦੀ ਬੇਨਤੀਆਂ ਕਰਕੇ ਚਰਨ ਪਕੜ ਲਏ ਗੁਰਦੇਵ ਦੇ।
ਕਿਰਪਾ ਤਾਰ ਗੁਰ ਬਚਨ ਉਚਾਰ।
ਕਿਰਪਾ ਕਰਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਇਸ ਤਰ੍ਹਾਂ ਬਚਨ ਕਹਿਣੇ ਕੀਤੇ।
ਇਹੋ ਮੇਰਾ ਸੀ ਗੁਰੂ ਤੁਮਾਰ।
ਬਚਨ ਕੀਤਾ ਸੀ ਮਰਦਾਨੇ ਨੂੰ, ਮਰਦਾਨਿਆ ਤੇਰੇ ਪੁੱਤਰ ਦਾ ਜੈ ਜੈਕਾਰ ਹੋਏਗੀ, ਸਾਰੇ ਪਾਸੇ ਨਾਮ ਹੋਵੇਗਾ ਤੇ ਤੇਰੀ ਸੰਤਾਨ ਦੀ ਪੂਜਾ ਹੋਵੇਗੀ। ਹੁਣ ਉਹ ਬਚਨ ਪੁਗਾ ਰਹੇ ਨੇ। ਕਹਿੰਦੇ ਨੇ ਜਿਹੜਾ ਮਰਾਸੀ ਹੈ ਸ਼ਹਿਜਾਦਾ ਜੀ ਦੇ ਤੂੰ ਕੱਪੜੇ ਲਾਏ ਸਨ,
ਇਸ ਕੀ ਮਾਨੇ ਭਲਾ ਜਨੀਜਾ,
ਇਹਨੂੰ ਆਪਣਾ ਗੁਰੂ ਮੰਨ ਲੈ, ਇਹਨੂੰ ਆਪਣਾ ਇਸ਼ਟ ਮੰਨ ਲੈ, ਤੇਰਾ ਭਲਾ ਹੋਵੇਗਾ।
ਕਰਨੇ ਪਾਪ ਸਰਬ ਤਜ ਦੀਜਾ,
ਜਿਤਨੇ ਵੀ ਤੇਰੇ ਪਾਪ ਹਨ ਸਾਰੇ ਦੂਰ ਹੋ ਜਾਣਗੇ। ਇਹ ਅੱਜ ਤੋਂ ਬਾਅਦ ਇਹਨੂੰ ਸੰਤ ਕਰਕੇ ਪੂਜ।
ਸ਼ਹਿਜਾਦੇ ਕੋ ਬੰਦਨ ਕਰੀ।
ਉਸੇ ਵਕਤ ਸੱਜਣ ਨੇ ਗੁਰੂ ਜੀ ਦਾ ਬਚਨ ਮੰਨ ਲਿਆ ਕਿ ਮਨ ਦੇ ਸਾਰ ਉਸਨੇ ਸਹਿਜਾਦੇ ਨੂੰ ਜੋ ਮਰਦਾਨੇ ਦਾ ਸੁਪੁੱਤਰ ਸੀ ਉਹਦੇ ਚਰਨ ਕਮਲਾਂ ਦੇ ਉੱਤੇ ਨਮਸਕਾਰ ਕੀਤੀ।
ਸੱਜਣ ਪਾ ਨਿਹਾਲ ਤੇ ਘੜੀ।
ਉਸੇ ਘੜੀ ਜਦੋਂ ਗੁਰੂ ਦਾ ਬਚਨ ਉਹਨੇ ਮੰਨਿਆ, ਅਸੀਂ ਗੁਰੂ ਦੇ ਬਚਨ ਨੂੰ ਮੰਨਦੇ ਨਹੀਂ। ਗੁਰਦੇਵ ਕਹਿੰਦੇ ਨੇ ਜੋ ਮੰਨ ਲੈਂਦਾ ਹੈ, ਸੁਣਿਆ ਮੰਨਿਆ ਮਨ ਕੀਤਾ ਭਾਉ ਅੰਤਰਗਤ ਤੀਰਥ ਮਲ ਨਹਾਓ, ਜੋ ਮੰਨ ਲੈਂਦਾ ਹੈ ਉਸੇ ਵਕਤ ਨਿਹਾਲ ਹੋ ਜਾਂਦਾ ਹੈ। ਇੱਥੇ ਉਹਨੇ ਬਚਨ ਮੰਨਣ ਦੀ ਡੇਰ ਸੀ, ਗੁਰਦੇਵ ਕਹਿੰਦੇ ਨੇ ਉਸੇ ਵਕਤ ਨਿਹਾਲ ਹੋ ਗਿਆ।
ਗੁਰ ਕਹਿ ਸਦਨ ਪਾਪ ਧਨ ਜੋ।
ਗੁਰਦੇਵ ਪਾਤਸ਼ਾਹ ਕਹਿੰਦੇ ਨੇ ਤੇਰੇ ਘਰ ਦੇ ਵਿੱਚ ਜਿਹੜਾ ਪਾਪਾਂ ਦਾ ਧਨ ਤੂੰ ਇਕੱਤਰ ਕੀਤਾ ਹੈ, ਜਿਤਨਾ ਵੀ ਧਨ ਤੇਰੇ ਕੋਲ ਪਾਪਾਂ ਦਾ ਹੈ,
ਗੁਰ ਲੁਟਾਏ ਦੀਜਾ ਸਭ ਕੋ,
ਉਸ ਸਾਰੇ ਧਨ ਨੂੰ ਤੂੰ ਗਰੀਬਾਂ ਦੇ ਵਿੱਚ ਲੁਟਾ ਦੇ।
ਮਾਨਿਓ ਬਚਨ ਟਿਕਨ ਜੋ ਦਰਬਾ ਨਿਕਟ ਜੋ ਦਰਬਾ।
ਉਸਨੇ ਬਚਨ ਮੰਨ ਲਿਆ ਤੇ ਉਹਦੇ ਕੋਲ ਜਿਤਨਾ ਵੀ ਧਨ ਸੀ ਸੱਜਣ ਦੇ ਕੋਲ,
ਰੰਕ ਬੁਲਾਏ ਲੁਟਾਇਓ ਸਰਬਾ,
ਆਪਣੇ ਨਗਰ ਦੇ ਗਰੀਬ ਇਨਸਾਨਾਂ ਨੂੰ ਕੰਗਾਲਾਂ ਨੂੰ ਰੰਕਾਂ ਨੂੰ ਸੱਦ ਕੇ ਉਹਨੇ ਸਾਰਾ ਪੈਸਾ ਲੁਟਾ ਦਿੱਤਾ।
ਬਖਸ਼ੋ ਇਸ ਪ੍ਰਕਾਰ ਤਿਸਤਾਏ।
ਇਸ ਤਰ੍ਹਾਂ ਉਸਨੇ ਸਾਰਾ ਧਨ ਲੁਟਾ ਦਿੱਤਾ ਤੇ ਇਸ ਤਰ੍ਹਾਂ ਗੁਰਦੇਵ ਪਾਤਸ਼ਾਹ ਜੀ ਨੇ ਉਸਨੂੰ ਬਖਸ਼ ਦਿੱਤਾ।
ਆਗਾ ਕੀਨੋ ਗਮਨ ਗੁਸਾਏ।
ਉਥੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਉਥੋਂ ਚਲਾਏ ਮਨ ਹੋ ਗਏ, ਉਥੋਂ ਅਗਲੇ ਨਗਰ ਨੂੰ ਚੱਲ ਪਏ।
ਖੁਰਮੇ ਪੁਰ ਮੈਂ ਪਹੁੰਚੇ ਜਾਈ।
ਉਥੋਂ ਅੱਗੇ ਜਾ ਕੇ ਖੁਰਮੇ ਨਗਰ ਦੇ ਵਿੱਚ ਜਿੱਥੇ ਮਰਦਾਨੇ ਦਾ ਸੰਸਕਾਰ ਕੀਤਾ ਸੀ ਉਥੇ ਪਹੁੰਚ ਗਏ।
ਸ਼ਹਿਜਾਦੇ ਸੋ ਗਿਰਾ ਅਲਾਏ।
ਤੇ ਸ਼ਹਿਜਾਦੇ ਦੇ ਨਾਲ ਗੁਰੂ ਜੀ ਨੇ ਇਸ ਤਰ੍ਹਾਂ ਬਚਨ ਕਹਿਣੇ ਕੀਤੇ।
ਨਗਰ ਮਹਾਨ ਰੁਚਰ ਇਸ ਥਾਨ।
ਇਹ ਨਗਰ ਦੇ ਕਿਤਨਾ ਸੁੰਦਰ ਹੈ, ਬਹੁਤ ਮਹਾਨ ਨਗਰ ਹੈ।
ਕਿਨੂੰ ਦਾਹੂ ਇਹਾਂ ਮਰਦਾਨਾ।
ਤੇਰੇ ਪਿਤਾ ਦਾ ਅਸੀਂ ਇੱਥੇ ਸਤਿਕਾਰ ਕੀਤਾ ਹੈ।
ਸੁਣ ਕੇ ਸਰੋਣ ਦੇਖ ਥਲ ਤਾਈ।
ਉਸ ਪਵਿੱਤਰ ਸਥਾਨ ਨੂੰ ਜਦੋਂ ਦੇਖਿਆ, ਜਦੋਂ ਗੁਰੂ ਨਾਨਕ ਸਾਹਿਬ ਮਹਾਰਾਜ ਜੀ ਦੇ ਸ਼ਹਿਜਾਦੇ ਨੇ ਬਚਨ ਸੁਣੇ ਤੇ ਜਿੱਥੇ ਉਹਦੇ ਪਿਤਾ ਦਾ ਸੰਸਕਾਰ ਹੋਇਆ ਸੀ ਉਹ ਪਵਿੱਤਰ ਸਥਾਨ ਦੇਖਿਆ।
ਬੰਦਨ ਕੀਨੀ ਸੀਸ ਝੁਕਾਏ।
ਉਸਨੇ ਦੋਵੇਂ ਹੱਥ ਜੋੜ ਕੇ ਉੱਥੇ ਨਮਸਕਾਰ ਵੰਦਨਾ ਕੀਤੀ ਅਤੇ ਸੀਸ ਝੁਕਾਇਆ।
ਗੁਰ ਕਹਿ ਬਚਨ ਹਮਾਰਾ ਮਨ ਹੋ।
ਗੁਰੂ ਦੇਵ ਪਾਤਸ਼ਾਹ ਕਹਿਣ ਲੱਗੇ ਕਿ ਸ਼ਹਿਜਾਦਿਆ ਤੂੰ ਸਾਡੇ ਬਚਨ ਨੂੰ ਮੰਨ।
ਇਹ ਥਲ ਰਹੁ ਕੁਟੰਬ ਨਿਜ ਆਨ।
ਆਪਣੇ ਸਾਰੇ ਪਰਿਵਾਰ ਨੂੰ ਲੈ ਕੇ ਇਸ ਖੁਰਮੇ ਪਿੰਡ ਦੇ ਵਿੱਚ ਆ ਜਾ।
ਮਰਦਾਨੇ ਕੇ ਸਾਮ ਤੂੰ ਹੋਏ।
ਜਿਵੇਂ ਮਰਦਾਨੇ ਦਾ ਜਸ ਸੀ ਐਵੇਂ ਤੇਰਾ ਜਸ ਚਾਰੇ ਪਾਸੇ ਫੈਲ ਜਾਵੇਗਾ, ਤੇਰਾ ਨਾਮ ਹੋ ਜਾਵੇਗਾ।
ਪੂਜੇ ਪਗ ਸਗਰੂਪੁਰ ਜੋਏ।
ਇਹ ਜਿਤਨਾ ਵੀ ਨਗਰ ਹੈ ਇਲਾਕਾ ਹੈ ਸਾਰੇ ਤੇਰੇ ਚਰਨਾਂ ਦੀ ਪੂਜਾ ਕਰਨਗੇ, ਤੈਨੂੰ ਸੰਤ ਕਰਕੇ ਮੰਨਣਗੇ।
ਦੋਹਰਾ ਸ਼ਹਿਜਾਦੇ ਕਰ ਬੰਦ ਕੈ ਪੁਨ ਪੂਜੇ ਜਗਦੇਸ਼ਾ।
ਸ਼ਹਿਜਾਦੇ ਨੇ ਦੋਵੇਂ ਹੱਥ ਬੰਦ ਕਰਕੇ ਤੇ ਨਮਸਕਾਰ ਕਰਕੇ ਤੇ ਗੁਰਦੇਵ ਪਾਤਸ਼ਾਹ ਜੀ ਨੂੰ ਇਸ ਤਰ੍ਹਾਂ ਪੁੱਛਣਾ ਕੀਤਾ।
ਅਮਰਾ ਕੋ ਅਵਲੰਬ ਹੋਵੇ ਤੁਮ ਗਮਨੋ ਪ੍ਰਦੇਸ਼।
ਗੁਰੂਦੇਵ ਪਾਤਸ਼ਾਹ ਮੈਨੂੰ ਤੇ ਇੱਥੇ ਬਿਠਾ ਚੱਲਿਓ, ਕਹਿਣ ਦੇ ਇੱਥੇ ਆ ਜਾ ਤੇ ਆਪ ਪ੍ਰਦੇਸ਼ ਨੂੰ ਜਾ ਰਹੇ ਹੋ, ਇੱਥੇ ਮੇਰਾ ਕੌਣ ਸਹਾਰਾ ਬਣੇਗਾ, ਇੱਥੇ ਮੇਰੇ ਤੇ ਭੀੜ ਬਣੇਗੀ, ਮੇਰਾ ਸਹਾਰਾ ਅਵਲੰਬ ਕੌਣ ਬਣੇਗਾ।
ਚੌਪੇ ਸ੍ਰੀ ਗੁਰ ਭਨਿਓ ਨਕੇਤ ਤੁਮਾਰੇ।
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਸ਼ਹਿਜਾਦਿਆ ਤੇਰੇ ਘਰ ਦੇ ਵਿੱਚ
ਸਰਬ ਪਦਾਰਥ ਹੋਏ ਸੁਖਾਰੇ।
ਜਿਤਨੇ ਵੀ ਪਦਾਰਥ ਸੁਖ ਦੇਣ ਵਾਲੇ ਹਨ, ਇਨਸਾਨ ਨੂੰ ਸੁਖ ਦਿੰਦੇ ਨੇ, ਸਾਰੇ ਤੇਰੇ ਘਰ ਦੇ ਵਿੱਚ ਹੋਣਗੇ।
ਵੰਸ਼ ਬ੍ਰਿਧ ਹੋਵੇ ਗੋ ਤੁਮਰਾ।
ਤੇਰਾ ਪਿਤਾ ਦਾ ਤੇ ਤੇਰਾ ਵੰਸ਼ ਬੜਾ ਵਧੇਗਾ, ਪੂਜਾ ਹੋਵੇਗੀ।
ਮਨ ਮਾਨੋ ਸਾਚ ਬਚਨ ਇਉਂ ਹਮਰਾ।
ਇਹ ਜੋ ਸਾਡਾ ਬਚਨ ਹੈ ਉਸ ਨੂੰ ਸੱਚ ਕਰਕੇ ਮੰਨ ਲੈ।
ਚਿੰਤ ਕਰੋ ਜਬ ਹੀ ਮਨ ਮਾਹੇ,
ਜਦੋਂ ਵੀ ਤੂੰ ਕਹਿ ਰਿਹਾ ਕਿ ਤੇਰਾ ਸਹਾਰਾ ਕੌਣ ਬਣੇਗਾ, ਜਦੋਂ ਤੂੰ ਮਨ ਦੇ ਵਿੱਚ ਇਕਾਗਰ ਹੋ ਕੇ ਸਾਨੂੰ ਯਾਦ ਕਰੇਗਾ।
ਆਵੇ ਨਿਕਟ ਦੇਰ ਕੁਛ ਨਾ ਹੈ,
ਅਸੀਂ ਰੱਤੀ ਵੀ ਦੇਰ ਨਹੀਂ ਲਾਵਾਂਗੇ ਤੇ ਤੇਰੇ ਕੋਲ ਆ ਜਾਵਾਂਗੇ।
ਜਿਸ ਵਿੱਚ ਕਰੋ ਸਤ ਪ੍ਰਤੀਤਾ,
ਇਹ ਜੋ ਬਚਨ ਅਸੀਂ ਤੈਨੂੰ ਕਹਿ ਰਹੇ ਹਾਂ ਇਹਨਾਂ ਨੂੰ ਤੂੰ ਸੱਚ ਕਰਕੇ ਮੰਨ।
ਡੋਲੋ ਨਹੀਂ ਰਾਖ ਥਿਰ ਚੀਤਾ,
ਆਪਣੇ ਮਨ ਨੂੰ ਟਿਕਾ ਕੇ ਰੱਖ ਤੇ ਡੋਲ ਨਾ।
ਜਹਿ ਜਾਦੇ ਤਬ ਜੋਰ ਹਾਥਾ,
ਜਹਿ ਜਾਦੇ ਨੇ ਦੋਵੇਂ ਹੱਥ ਜੋੜ ਦਿੱਤੇ, ਵੰਦਨਾ ਕੀਤੀ।
ਕਹਿ ਪ੍ਰਤੀਤ ਮੁਝੇ ਪ੍ਰਭ ਨਾਥਾ,
ਕਹਿਣ ਲੱਗੇ ਗੁਰੂਦੇਵ ਪਾਤਸ਼ਾਹ ਜੀ ਮੈਨੂੰ ਤੁਹਾਡੇ ਉੱਤੇ ਪੂਰਨ ਭਰੋਸਾ ਹੈ।
ਤਬ ਸ੍ਰੀ ਗੁਰੂ ਮੰਜੀ ਤੇ ਦੀਨੇ,
ਫਿਰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਉਹਨੂੰ ਮੰਜੀ ਦਿੱਤੀ, ਉਸ ਦੀ ਪੂਜਾ ਕਰਵਾਈ। ਇਸ ਦਾ ਅਰਥ ਇਹ ਨਹੀਂ ਹੈ ਕਿ ਦੇਹਧਾਰੀ ਗੁਰੂ ਬਣਾ ਦਿੱਤਾ, ਨਹੀਂ ਸਤਕਾਰ ਬਖਸ਼ਿਆ। ਗੁਰਦੇਵ ਕਹਿੰਦੇ ਨੇ ਬਾਣੀ, ਗੁਰੂ ਗ੍ਰੰਥ ਸਾਹਿਬ ਮਹਾਰਾਜ ਵੀ ਕਹਿੰਦੇ ਨੇ ਜਨਕਾ ਜੈਕਾਰ ਕਰਵਾਈ, ਜਾ ਤੂੰ ਮੇਰਾ ਹੋਏ ਰਹੇ ਤਾਂ ਸਭ ਜਗ ਤੇਰਾ ਹੋਏ। ਗੁਰਦੇਵ ਕਹਿੰਦੇ ਨੇ ਤੂੰ ਮੇਰਾ ਬਣ, ਜੋ ਹਰ ਕਾ ਪਿਆਰਾ ਸੋ ਸਭਨਾ ਕਾ ਪਿਆਰਾ, ਤੂੰ ਮੇਰੇ ਨਾਲ ਪਿਆਰ ਕਰ ਸਾਰਾ ਸੰਸਾਰ ਤੇਰੇ ਨਾਲ ਪਿਆਰ ਕਰੇਗਾ, ਤੂੰ ਮੇਰਾ ਹੋ ਜਾ ਸਾਰਾ ਜਗਤ ਤੇਰਾ ਹੋ ਜਾਏਗਾ। ਹੁਣ ਮਰਦਾਨਾ ਜੀ ਤੇ ਸ਼ਹਿਜਾਦਾ ਜੀ ਗੁਰੂ ਦੇ ਹੋ ਗਏ ਨੇ ਗੁਰਬਾਣੀ ਦੇ ਅਕੋਰਡਿੰਗ, ਤੇ ਸਾਰਾ ਜਗਤ ਉਹਨਾਂ ਦੇ ਚਰਨਾਂ ਚ ਪੈ ਰਿਹਾ ਹੈ ਤੇ ਕਹਿ ਰਹੇ ਹਨ। ਇੱਥੇ ਇਹ ਨਹੀਂ ਕਿ ਦੇਹਧਾਰੀ ਗੁਰੂ ਬਣਾ ਰਹੇ ਹਨ, ਜੈਕਾਰ ਕਰਵਾ ਰਹੇ ਹਨ ਆਪਣੇ ਭਗਤ ਦਾ, ਜੋ ਬਾਣੀ ਕਹਿੰਦੀ ਹੈ ਜਨਕਾ ਜੈਕਾਰ ਕਰਵਾਈ। ਆਪਣੇ ਭਗਤ ਦਾ ਜੈਕਾਰ ਉਹ ਆਪ ਕਰਵਾਉਂਦਾ ਹੈ। ਉਹ ਪ੍ਰਮਾਤਮਾ ਕਿਵੇਂ ਪ੍ਰਗਟ ਹੁੰਦਾ ਹੈ? ਆਪਣੇ ਭਗਤਾਂ ਦੇ ਦੁਆਰਾ ਤੇ ਪ੍ਰਗਟ ਹੁੰਦਾ ਹੈ। ਤੇ ਇੱਥੇ ਕਹਿੰਦੇ ਹਨ ਮੰਜੀ ਦਿੱਤੀ, ਉਸ ਦਾ ਉੱਥੇ ਉਸ ਦੀ ਪੂਜਾ ਕਰਵਾਈ।
ਆਪ ਚਲਣ ਕੀ ਮਨਸ਼ਾ ਕੀਨੇ,
ਤੇ ਗੁਰੂ ਦੇਵ ਪਾਤਸ਼ਾਹ ਜੀ ਨੇ ਆਪਣੀ ਇੱਛਾ ਵੀ ਜ਼ਾਹਰ ਕੀਤੀ ਕਿ ਇੱਥੋਂ ਹੁਣ ਜਾਣਾ ਹੈ।
ਸ਼ਹਿਜਾਦਾ ਨਿਜ ਸਦਨ ਸੁਧਾਰਾ,
ਸ਼ਹਿਜਾਦਾ ਆਪਣੇ ਨਗਰ ਨੂੰ ਚਲਾ ਗਿਆ, ਆਪਣੇ ਘਰ ਨੂੰ ਚਲਾ ਗਿਆ।
ਲੈਣੇ ਹੀ ਤੋ ਸਰਬ ਪਰਿਵਾਰ,
ਸਾਰੇ ਆਪਣੇ ਪਰਿਵਾਰ ਨੂੰ ਲੈਣ ਵਾਸਤੇ ਉਹ ਗਿਆ ਆਪਣੇ ਘਰ।
ਸਭ ਕੋ ਬਸਿਓ ਜਾਏ ਤੇ ਸਨ,
ਭਾਈ ਸੰਤੋਖ ਸਿੰਘ ਜੀ ਹੁਣ ਆਪਣੀ ਗੱਲ ਕਰਦੇ, ਉਹਨੂੰ ਕਹਿੰਦੇ ਨੇ ਉਸ ਵਕਤ ਤੋਂ ਭਾਈ ਸਾਹਿਬ ਸੰਤੋਖ ਸਿੰਘ ਜੀ ਨੇ ਉਹ ਦੇਖਿਆ ਨਗਰ ਜਾ ਕੇ, ਉਹ ਕਹਿੰਦੇ ਨੇ ਗੁਰੂ ਨਾਨਕ ਸਾਹਿਬ ਪਾਤਸ਼ਾਹ ਜੀ ਨੇ ਉਹਨਾਂ ਨੂੰ ਵਰ ਦਿੱਤਾ ਸੀ, ਉਸ ਵਕਤ ਤੋਂ ਹੀ ਉਹਨਾਂ ਦੀ ਅੰਸ਼ ਬੰਸ਼ ਉੱਥੇ ਵਸ ਰਹੀ ਹੈ।
ਬਦੀ ਮਨਤਾ ਬੰਸ਼ ਮਹਾਨਾ,
ਤੇ ਕਹਿ ਰਹੇ ਹਨ ਭਾਈ ਸੰਤੋਖ ਸਿੰਘ ਜੀ ਕਿ ਹਜੇ ਵੀ ਉਹਨਾਂ ਦੀ ਪੂਜਾ ਹੁੰਦੀ ਹੈ ਉੱਥੇ, ਹਜੇ ਵੀ ਉਹਨਾਂ ਦੀ ਅੰਸ ਬੰਸ਼ ਬੜੀ ਵਧੀ ਹੈ। ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਜੋ ਬਚਨ ਸੀ ਉਹ ਅਟਲ ਹੈ, ਸੱਚ ਹੈ, ਉਹ ਅਸੀਂ ਦੇਖਿਆ ਹੈ।
ਦੋਹਰਾ ਸ੍ਰੀ ਗੁਰ ਪਾਕੋ ਸਿਮਰ ਔਰ ਰੋਜ ਖੋਜ ਨਿਜ ਰੂਪ,
ਸ੍ਰੀ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਨੂੰ ਸਦਾ ਹਿਰਦੇ ਦੇ ਵਿੱਚ ਧਾਰਨ ਕਰਨਾ ਚਾਹੀਦਾ। ਭਾਈ ਸੰਤੋਖ ਸਿੰਘ ਜੀ ਮੰਗਲ ਕਰਦੇ ਹਨ, ਸਦਾ ਉਸ ਦੇ ਚਰਨਾਂ ਨੂੰ ਹਿਰਦੇ ਮਨ ਦੇ ਵਿੱਚ ਗੁਰੂ ਦੇ ਚਰਨ ਟਿਕਾਣੇ ਚਾਹੀਦੇ ਹਨ, ਤੇ ਰੋਜ਼ ਨਿਜ ਨੂੰ ਖੋਜਣਾ ਚਾਹੀਦਾ ਹੈ, ਆਪਣੇ ਸਰੂਪ ਦਾ ਚਿੰਤਨ ਕਰਨਾ ਚਾਹੀਦਾ ਹੈ। ਅਸੀਂ ਆਪਣੇ ਬਾਰੇ ਨਹੀਂ ਜਾਣਦੇ, ਅਸੀਂ ਕਹਿੰਦੇ ਹਾਂ ਅਸੀਂ ਆਪਣੇ ਬਾਰੇ ਜਾਣਦੇ ਹਾਂ, ਪਰ ਇੱਥੇ ਭਾਈ ਸਾਹਿਬ ਕਹਿ ਰਹੇ ਨੇ ਕਿ ਆਪਣੇ ਆਪ ਦੀ ਖੋਜ ਕਰ। ਗੁਰੂ ਨਾਨਕ ਦੇਵ ਮਹਾਰਾਜ ਬਾਣੀ ਚ ਕਹਿੰਦੇ ਨੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਭਰਮ ਹੈ, ਝੂਠ ਦਾ ਭੁਲੇਖਾ ਹੈ, ਕਿਵੇਂ ਮਿਟੇ? ਆਪਣੇ ਆਪ ਨੂੰ ਚੀਨ ਦਾ ਅਰਥ ਹੁੰਦਾ ਜਾਣ, ਤੇ ਆਪਣੇ ਆਪ ਨੂੰ ਅਸੀਂ ਜਾਣਨੇ ਹੀ ਆ, ਜੋ ਸਾਡਾ ਨਾਮ ਹੈ, ਅੱਖ ਹੈ, ਕੰਨ ਹੈ, ਹੋਰ ਕੀ ਜਾਣਨਾ ਹੈ? ਗੁਰਦੇਵ ਕਹਿੰਦੇ ਨੇ ਨਹੀਂ, ਅੱਜ ਤੱਕ ਕਿਸੇ ਦੇ ਹੱਥ ਦੇ ਵਿੱਚ ਪੀੜ ਹੋਈ ਹੈ, ਕਿਸੇ ਨੇ ਕਿਹਾ ਹੈ ਕਿ ਮੈਂ ਹੱਥ ਪੀੜ ਹੋ ਰਿਹਾ, ਮੇਰਾ ਹੱਥ ਪੀੜ ਹੋ ਰਿਹਾ? ਜੇ ਮੇਰਾ ਹੱਥ ਹੈ ਮੈਂ ਕੀ ਆ? ਮੇਰੀ ਅੱਖ ਦਰਦ ਹੋ ਰਹੀ ਹੈ, ਮੇਰਾ ਸਰੀਰ ਦਰਦ ਹੋ ਰਿਹਾ, ਜੇ ਮੇਰਾ ਸਰੀਰ ਦਰਦ ਹੋ ਰਿਹਾ ਮੈਂ ਕੀ ਆਂ? ਗੁਰਦੇਵ ਕਹਿੰਦੇ ਨੇ ਮੈਂ ਨੂੰ ਜਾਣ ਜੋ ਤੂੰ ਬੋਲ ਰਿਹਾ। ਗੁਰਦੇਵ ਕਹਿੰਦੇ ਨੇ ਮੈਂ ਕੀ ਹੈ? ਰਾਏ ਬੁਲਾਰ ਨੂੰ ਜਾ ਕੇ ਗਿਆਨ ਦਿੰਦੇ ਨੇ, ਰਾਏ ਬੁਲਾਰ ਕਹਿੰਦੇ ਨੇ ਮੈਨੂੰ ਆਪਣੇ ਆਪ ਦੀ ਸੋਝੀ ਬਖਸ਼ੋ। ਫਿਰ ਗੁਰਦੇਵ ਕਹਿੰਦੇ ਨੇ ਕਦੀ ਪੀੜ ਹੋਈ ਹੈ? ਕਿਹਾ ਹੈ ਕਿ ਮੈਂ ਹੱਥ ਦਰਦ ਹੋ ਰਿਹਾ, ਮੇਰਾ ਹੱਥ ਦਰਦ ਹੋ ਰਿਹਾ। ਫਿਰ ਕੀ ਹੈ? ਮੇਰਾ ਹੱਥ ਦਰਦ ਹੋ ਰਿਹਾ, ਗਿਆਨ ਕਿੱਥੋਂ ਪਨਪਿਆ? ਮਨ ਦੇ ਵਿੱਚੋਂ। ਤੇ ਕਦੀ ਕਿਸੇ ਨੇ ਨਹੀਂ ਕਿਹਾ ਕਿ ਮੈਂ ਮਨ ਇਹ ਕਹਿ ਰਿਹਾ, ਮੇਰਾ ਮਨ ਇਹ ਕਹਿ ਰਿਹਾ? ਜੇ ਮਨ ਵੀ ਮੇਰਾ ਹੈ ਤੇ ਫਿਰ ਮੈਂ ਕੀ ਆ? ਉਹ ਕੌਣ ਹੈ ਜੋ ਬੋਲ ਰਿਹਾ ਹੈ? ਗੁਰਦੇਵ ਕਹਿੰਦੇ ਨੇ ਉਹਨੂੰ ਜਾਣ ਜਾ ਪ੍ਰਮਾਤਮਾ, ਆਪੇ ਪਤਾ ਲੱਗ ਜਾਏਗਾ, ਹੋਰ ਕੁਝ ਖੇਡ ਹੀ ਨਹੀਂ। ਆਪਣੇ ਜਨ ਨਾਨਕ ਬਿਨ ਆਪਾ ਚੀਨੈ ਮਿਟੈ ਨਾ ਭਰਮ ਕੀ ਕਾਈ। ਜਗਤ ਦੇ ਵਿੱਚ ਬੜਾ ਗਿਆਨ ਅਰਜਿਤ ਕਰ ਲਿਆ, ਫਿਲੋਸਫਰ ਬਣ ਗਏ, ਡਾਕਟਰ ਬਣ ਗਏ, ਗੁਰਦੇਵ ਕਹਿੰਦੇ ਨੇ ਆਪਣੇ ਆਪ ਦਾ ਗਿਆਨ ਹੀ ਨਹੀਂ ਆਇਆ। ਤੂੰ ਆਪ ਕੀ ਹੈ? ਨਾ ਅਸੀਂ ਹੱਥ ਆ, ਨਾ ਅਸੀਂ ਪੈਰ ਆ, ਨਾ ਅਸੀਂ ਸਰੀਰ ਆ, ਨਾ ਅਸੀਂ ਮਨ ਆ, ਅਸੀਂ ਕੀ ਆ? ਕਬੀਰ ਕੇ ਦੱਸਦੇ ਹਨ ਅਸੀਂ ਕੀ ਆ? ਕਹੋ ਕਬੀਰ ਇਹੋ ਰਾਮ ਕੀ ਅੰਸ਼,
जिन्हें देख लिया उसने दस दिता। कबीर कहंदे ने ते परमात्मा दी अंश है, अंदर ते आप ही जोत रूप होके बैठा है, ओनू कोई देखता ही नहीं, ते बाहर भटक रहा धर्म कमाण वास्ते। इथे भाई संतोख सिंह कहंदे ने अपने निज स्वरूप नू जो तेरा बेस है, तेरा मूल है, तेरा आधार है, परमात्मा तेरे अंदर है, तू कदी अंतरमुखी होके मन तो पार लंघिया ही नहीं। इंसान कदी अपने मन का ज्ञान भी, मन की गल दूर सानू ते असी शरीर ते टिके हुए हाँ, मन का बोध भी नहीं। मन का बोध आ जाए फिर मन नू एक पासे छड़ दिता जांदा है, फिर अंदर चला जांदा इंसान, होर मन तो भी पार लंघ जांदा है। उथे की है गुरुदेव कहंदे ने तह झिलमिल कार दी संता जै अनहद शब्द बजंता। उथे ते झिलमिल कार है, प्रकाश है, ते अनहद शब्द वज रहा है, पर उथो तक कोई पहुंचे ते सुनाई देवे। इथे गुरुदेव पातशाह कह रहे हैं, इथे भाई संतोख सिंह जी मंगल कर रहे हैं गुरुदेव पातशाह जी, ते कहंदे हैं कि अपने स्वरूप नू जानना करो।
पाए सहज सो को तवे उधर अंधेरे कूप।
कहंदे ने जदो तक अपने अंदर गुरु दे चरण गुरु दे शब्द राई अपने आप दा ज्ञान अर्जित नहीं करदा, मिटे ना भ्रम की काई, भ्रम मिटदा नहीं, ए अंधकार रूपी खूह रूपी जेड़ा हनेरा है संसार, एदे तो पार नहीं होया जा सकता, ता ही होया जा सकता है जे अपना ज्ञान आवे। ते गुरुदेव कहंदे हन फिर की है, फिर है सुख सहज आनंद। फिर जदो इंसान नू अपने अंदर बैठे हुए परमात्मा दा बोध हुंदा है, फिर सुख है, आनंद है। गुरु नानक देव महाराज एक पंक्ति च कहंदे हन, नानक दुखिया सब संसार। ते एक पंक्ति दे विच गुरु अर्जन देव महाराज कहंदे ने, दुख नाही सब सुख ही है रे, हार नहीं सब जीता। गुरुदेव कहंदे ने दुख है ही नहीं, निरा सुख ही सुख है। हुण जिथे गुरु नानक देव महाराज साडी अवस्था नू बयान कर रहे ने, गुरु अर्जन देव महाराज भगत दी अवस्था कहंदे ने, जदो भगत अंदर जांदा ओह कह देंदा कि दुख किथे है, सिवाय सुख तो कुछ है ही नहीं। ते एक पंक्ति गुरु ग्रंथ साहिब महाराज जी दी कहंदी है, सिवाय दुख तो कुछ नहीं। दो अवस्था दा जिक्र है, एको जो बाहर मुखी पए होए हन जिन्हां दी जिंदगी दुख है, एको कबीर है जो तो प्रसाद सुखी सदही, तेरी कृपा नाल परम सुख चाहां। ते गुरुदेव इथे भाई संतोख सिंह कहंदे हन कि तां ही सुखी होया जा सकता है जे अंदर जो प्रभु है उहदी जोत दा पता लगे।
श्री वाला संदरवा जो चौपाई श्री अंगद सुन कथा हरसाला।
फिर भाई बाला जी, बाला संधु जी जो जात दे संधु सन, ओ भाई बाला जी इथे कथा सुना रहे हैं गुरु अंगद देव महाराज जी नू। कहंदे ने गुरुदेव पातशाह, ओ रस दे घर दे विच भिज्जी हुई रसाल कथा तुसी सुननी करो।
गए कंधार मजार कृपाला।
उस तो बाद कंधार दे विच गुरु नानक देव महाराज चले गए।
यार वली एक मुगल रहंता।
ओथे के यार वली नाम दा एक मुगल सी, मुसलमान सी।
तेसो कीन मिलन भगवंता।
ओथे जाके गुरु नानक देव महाराज जी दा मिलाप ओदे नाल होया कंधार दे विच।
उजन है तो ते बचन उचारा।
उजन दे वास ने उस पुछन दे वास्ते उसने बचन कहे।
गुप्तो अपनो नाम चे दारा।
जिदो अपने नाम दे उते बड़ा मान सी।
मां नाम नानक निरंकार।
गुरु नानक देव महाराज कहन लगे कि साडा नाम ते नानक है।
कह माए ना करो उचारे।
ते गुरुदेव पा
करो माए ना करो, कह मैं ना करो उचारी।
ओ कहन लगा कि तुहाडे नाम दा मैं ना की है, तुसी दसना करो तुहाडा अर्थ की है, तुसी की करन आए हो जगत दे उते।
बंदा हो खुदाए का जन हो।
गुरुदेव पातशाह कहन लगे, उस परिपूर्ण परमात्मा दा एक नाचीज बंदा हां, हंकार किते भी नहीं प्रगट कीता, उस परमात्मा दा मैं मनुख हां, बंदा हां।
बूझ तो निज पीर बखानो।
फिर पूछन लग्या तुहाडे पीर कौन हन।
जग खुदाई है जिगर ना कोई।
गुरु नानक देव महाराज कहन लगे, साडा पीर ओ इको है, यक यक तो भाव हुंदा है, एक यक फारसी दा शब्द है। कहन लगे ओ एक जो अल्लाह है, ओ परमात्मा है, ओ ही मेरा पीर है, ओ ही मेरा गुरु है, ओ ही मेरा संत है, ओ ही मेरा मित्र है, सब कुछ मेरा ओही है।
जगत मरीद पीर बड सोए।
गुरुदेव पातशाह कहन लगे, ओ ही वड्डा साडा है।
बचन सुनत पा देख निहाला।
गुरुदेव पातशाह जी दे दर्शन करके ते बचन सुन के ओ जो ਯਾਰ ਵਾਲੀ ਪੀਰ ਸੀ ਉਹ ਨਿਹਾਲ ਹੋ ਗਿਆ
ਕਰੂ ਚਰਨ ਪਰ ਸਿਰ ਤਤਕਾਲ
ਉਸ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨ ਕਮਲਾ ਦੇ ਉੱਤੇ ਨਮਸਕਾਰ ਕੀਤੀ
ਤੁਮ ਖੁਦਾਏ ਹੋ ਧਰੂ ਸਰੀਰ
ਕਹਿਣ ਲੱਗਾ ਕਿ ਤੁਸੀਂ ਇਨ ਪਰਮਾਤਮਾ ਦੇ ਬੰਦੇ ਨਹੀਂ ਤੁਸੀਂ ਖੁਦ ਖੁਦਾ ਹੋ ਪਰਮਾਤਮਾ ਹੋ ਜਿਨ੍ਹਾਂ ਨੇ ਸ਼ਰੀਰ ਧਾਰਿਆ ਹੈ
ਪੰਜੂ ਜਨਮ ਮਰਨ ਕੀ ਪੀਰ
ਤੁਸੀਂ ਜਨਮ ਮਰਨ ਦੀ ਪੀਰ ਨੂੰ ਹਰ ਲੈਣ ਵਾਲੇ ਹੋ
ਮੈਂ ਜਾਣੋ ਨਿਜ ਪੀਰ ਵਿਸ਼ਾਲਾ
ਅੱਜ ਤੋਂ ਬਾਅਦ ਮੈਂ ਤੁਹਾਨੂੰ ਆਪਣਾ ਗੁਰੂ ਮੰਨਣਾ ਹਾਂ ਆਪਣਾ ਇਸ਼ਟ ਮੰਨਣਾ ਹਾਂ ਆਪਣਾ ਪੀਰ ਮੰਨਣਾ ਹਾਂ
ਤੁਮਰੂ ਪਾ ਮਰੀਦ ਇਹ ਕਾਲ
ਅੱਜ ਤੋਂ ਬਾਅਦ ਇੱਕ ਕਿਰਪਾ ਕਰੋ ਮੈਂ ਤੁਹਾਨੂੰ ਆਪਣਾ ਗੁਰੂ ਮੰਨਣਾ ਵਾ ਤੁਸੀਂ ਮੈਨੂੰ ਆਪਣਾ ਸ਼ਗਿਰਦ ਮੰਨ ਲਵੋ
ਬੁਜੋ ਗੁਰੂ ਨਾਮ ਕੋ ਤੇਰਾ
ਗੁਰੂ ਨਾਨਕ ਦੇਵ ਮਹਾਰਾਜ ਕਹਿਣ ਲੱਗੇ ਕਿ ਤੇਰਾ ਨਾਮ ਕੀ ਹੈ
ਕਿਉਂ ਮੁਰੀਦ ਹੋਵਤ ਹੈ ਮੇਰਾ
ਤੂੰ ਸਾਡਾ ਮੁਰੀਦ ਕਿਉਂ ਹੋਣਾ ਚਾਹੁੰਦਾ ਹੈ ਕਾਰਨ ਕੀ ਹੈ
ਯਾਰ ਵਲੀ ਜਾਨੋ ਮਮ ਨਾਮੋ
ਉਹ ਫਕੀਰ ਕਹਿਣ ਲੱਗਾ ਕਿ ਗੁਰੂ ਨਾਨਕ ਦੇਵ ਮਹਾਰਾਜ ਜੀ ਮੇਰਾ ਨਾਮ ਯਾਰ ਵਲੀ ਹੈ
ਬਨੋ ਮੁਰੀਦ ਮੁਕਤ ਕੇ ਕਾਮੋ
ਮੈਂ ਤੁਹਾਡਾ ਮੁਰੀਦ ਇਸ ਲਈ ਬਣਨਾ ਚਾਹੁੰਦਾ ਹਾਂ ਕਿਉਂਕਿ ਮੈਂ ਮੁਕਤੀ ਚਾਹੁੰਦਾ ਹਾਂ ਮੈਂ ਬੰਧਨ ਦੇ ਵਿੱਚ ਹਾਂ ਸੰਸਾਰ ਬੰਧਨ ਹੈ ਮੈਨੂੰ ਸਮਝ ਆ ਗਿਆ ਹੈ ਮੇਰਾ ਨਾਮ ਯਾਰ ਵਲੀ ਹੈ ਤੇ ਮੈਂ ਤੁਹਾਡਾ ਮੁਰੀਦ ਇਸ ਲਈ ਬਣਨਾ ਚਾਹੁੰਦਾ ਹਾਂ ਸੰਸਾਰ ਦੇ ਦੁੱਖਾਂ ਦਾ ਮੈਨੂੰ ਗਿਆਨ ਆ ਗਿਆ ਹੈ ਤੇ ਹੁਣ ਮੈਂ ਤੁਹਾਡੇ ਨਾਲ ਤੁਹਾਡੇ ਸ਼ਬਦ ਨੂੰ ਲੈ ਕੇ ਤੇ ਸੰਸਾਰ ਰੂਪੀ ਸਾਗਰ ਤੋਂ ਪਾਰ ਹੋਣਾ ਚਾਹੁੰਦਾ ਹਾਂ
ਤੇ ਕੀ ਸ਼ਰਧਾ ਦੇਖ ਵਿਸ਼ਾਲਾ
ਉਸ ਦੀ ਬੜੀ ਵੱਡੀ ਸ਼ਰਧਾ ਸੀ ਬੜੀ ਭਾਰੀ ਸ਼ਰਧਾ ਦੇਖ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ
ਉਪਦੇਸ਼ੋ ਕਰ ਦੀਨ ਨਿਹਾਲਾ
ਉਸ ਨੂੰ ਉਪਦੇਸ਼ ਦਿੱਤਾ ਪਰਮਾਤਮਾ ਦਾ ਨਾਮ ਦਾ ਸੱਚੀ ਸੁੱਚੀ ਕਿਰਤ ਦਾ ਅਤੇ ਉਸ ਨੂੰ ਨਿਹਾਲ ਕਰ ਦਿੱਤਾ
ਇੱਕ ਨਿਸ਼ਾ ਬਸ ਕਰ ਤੇ ਸਦਨਾ
ਉਸ ਦੇ ਕੋਲ ਮੁਸਲਮਾਨ ਦੇ ਕੋਲ ਇੱਕ ਰਾਤ ਗੁਰੂ ਨਾਨਕ ਦੇਵ ਮਹਾਰਾਜ ਰਹੇ
ਚਲਣ ਤਿਆਰ ਹੇ ਪੰਕਜ ਬਦਨਾ
ਫਿਰ ਗੁਰਦੇਵ ਪਾਤਸ਼ਾਹ ਜੀ ਜਦੋਂ ਚੱਲਣ ਵਾਸਤੇ ਤਿਆਰ ਹੋਏ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਨਮਸਕਾਰ ਕੀਤੀ
ਯਾਰ ਵਲੀ ਬੰਦਾ ਸਿਰ ਨਿਆਏ
ਯਾਰ ਵਲੀ ਨੇ ਆਪਣਾ ਸੀਸ ਝੁਕਾ ਕੇ ਸਿਰ ਝੁਕਾ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਨਮਸਕਾਰ ਕੀਤੀ
ਬਈ ਮਸਤ ਮਤ ਨਾਮ ਖੁਦਾਏ
ਜਦੋਂ ਉਹਨੇ ਪੂਰੇ ਮਨ ਦੇ ਨਾਲ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਗੁਰੂ ਮੰਨ ਲਿਆ ਉਹਦਾ ਜਿਹੜੀ ਮਤ ਸੀ ਉਹਦਾ ਮਨ ਸੀ ਉਹ ਗੁਰੂ ਦੇ ਨਾਮ ਦੇ ਵਿੱਚ ਪ੍ਰਭੂ ਦੇ ਨਾਮ ਦੇ ਵਿੱਚ ਮਸਤ ਹੋ ਗਿਆ ਭਿੱਜ ਗਈ ਮਤ
ਦੇਖੋ ਤੀਰਜ ਦੇ ਪੁਨ ਗਏ
ਗੁਰਦੇਵ ਪਾਤਸ਼ਾਹ ਉਸ ਨੂੰ ਉਪਦੇਸ਼ ਦੇ ਕੇ ਚਲੇ ਗਏ
ਖੱਤਰੀ ਕੋ ਦੇਖਦ ਪਏ
ਉਸ ਤੋਂ ਬਾਅਦ ਗੁਰੂ ਨਾਨਕ ਦੇਵ ਮਹਾਰਾਜ ਜਿੱਥੇ ਗਏ ਉਹਨਾਂ ਨੇ ਇੱਕ ਖੱਤਰੀ ਨੂੰ ਦੇਖਿਆ
ਜਮੀ ਬਰਫ ਬਹੁਤ ਇਸਨੇ ਫੋਰੇ
ਇੱਕ ਬਰਫ ਜੰਮੀ ਹੋਈ ਸੀ ਇੱਕ ਜਗ੍ਹਾ ਤੇ ਤੇ ਉਸਨੇ ਬਰਫ ਨੂੰ ਤੋੜਿਆ
ਲਾਗਿਓ ਮੱਜਨ ਕਰਨੇ ਭੋਰੇ
ਅੰਮ੍ਰਿਤ ਵੇਲੇ ਦੇਖਿਆ ਗੁਰਦੇਵ ਪਾਤਸ਼ਾਹ ਜੀ ਨੇ ਉਸ ਖੱਤਰੀ ਨੇ ਬਰਫ ਤੋੜ ਕੇ ਤੇ ਠੰਡੇ ਪਾਣੀ ਦੇ ਵਿੱਚ ਇਸ਼ਨਾਨ ਕੀਤਾ
ਕਰਨ ਕਿਰਤਾਰਥ ਤਾਹੇ ਸਮੀਪਾ
ਉਸ ਨੂੰ ਕਿਰਤਾਰਥ ਨਿਹਾਲ ਕਰਨ ਵਾਸਤੇ ਗੁਰੂ ਨਾਨਕ ਦੇਵ ਮਹਾਰਾਜ ਉਹਦੇ ਕੋਲ ਚਲੇ ਗਏ
ਪੂਜਤ ਵੇ ਬੇਦੀ ਕੁਲ ਦੀਪਾ
ਬੇਦੀ ਕੁਲ ਦੇ ਦੀਪ ਗੁਰੂ ਨਾਨਕ ਦੇਵ ਮਹਾਰਾਜ ਉਸ ਨੂੰ ਪੁੱਛਣ ਲੱਗੇ
ਉਹ ਹੈ ਵਰਨ ਨਾਮ ਕੋ ਤੇਰਾ
ਤੇਰਾ ਨਾਮ ਕੀ ਹੈ ਤੇ ਤੇਰਾ ਵਰਨ ਕੀ ਹੈ
ਨਾਨ ਚਹਿਤ ਹੈ ਸੀਤ ਕਨੇਰਾ
ਤੇ ਤੂੰ ਇਸ ਅੰਮ੍ਰਿਤ ਵੇਲੇ ਇਤਨੀ ਠੰਡ ਦੇ ਵਿੱਚ ਕਿਉਂ ਇਸ਼ਨਾਨ ਕਰ ਰਿਹਾ ਹੈ
ਪਰ ਇਸ਼ਨਾਨ ਜਬ ਬਾਹਰ ਆਵਾ
ਇਸ਼ਨਾਨ ਕਰਕੇ ਉਹ ਜਲ ਤੋਂ ਠੰਡੀ ਬਰਫ ਤੋਂ ਬਾਹਰ ਆ ਗਿਆ
ਦਰਸ਼ਨ ਦੇਖਤ ਭਰਮ ਨਸਾਵਾ
ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਉਸਨੇ ਦਰਸ਼ਨ ਕੀਤੇ ਉਹ ਭਾਵਨਾ ਵਾਲਾ ਸੀ ਭਾਵਨਾ ਵਾਲਾ ਦਰਸ਼ਨ ਕਰਦੇ ਹੀ ਨਿਹਾਲ ਹੋ ਜਾਂਦਾ ਹੈ ਤੇ ਉਸਨੇ ਆ ਕੇ ਦਰਸ਼ਨ ਕੀਤੇ ਬਾਹਰ ਗੁਰੂ ਨਾਨਕ ਦੇਵ ਜੀ ਦੇ
ਬਿਮਲ ਹਿਰਦਾ ਹੋਇਆ ਬੰਧਨ ਕੀਨੇ
ਦਰਸ਼ਨ ਕਰਦੇ ਸਾਰ ਹੀ ਉਹਦਾ ਹਿਰਦਾ ਸ਼ੁੱਧ ਸੀ ਤੇ ਸ਼ੁੱਧ ਹਿਰਦੇ ਦੇ ਨਾਲ ਉਹਦੇ ਸਾਰੇ ਬੰਧਨ ਕੱਟੇ ਗਏ
ਸੰਤ ਰੂਪ ਲਖ ਮਹਿਮਾ ਚੀਨੇ
ਉਸਨੇ ਮਨ ਦੇ ਵਿੱਚ ਜਾਣ ਲਿਆ ਕਿ ਇਹ ਕੋਈ ਪੂਰਨ ਹਨ ਕਿਉਂਕਿ ਜੋ ਕੁਛ ਜਾਗੀ ਹੋਈ ਰੂਹ ਹੁੰਦੀ ਹੈ ਉਹ ਜਾਣ ਜਾਂਦੀ ਹੈ ਕਿ ਇਹ ਕੋਈ ਅਵਤਾਰ ਹੈ ਉਹ ਜੋ ਇਸ਼ਨਾਨ ਕਰ ਰਿਹਾ ਸੀ ਉਹ ਜਾਗਿਆ ਹੋਇਆ ਸੀ ਉਸਨੇ ਜਾਣ ਲਿਆ ਇਹ ਪੂਰੇ ਹਨ ਪੀਰ ਭੀਖਣ ਸ਼ਾਹ ਨੂੰ ਕਢਾਮ ਦੇ ਵਿੱਚੋਂ ਪਤਾ ਲੱਗ ਗਿਆ ਕਿ ਅੱਜ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਜਨਮ ਲਿਆ ਹੈ ਪਰਮਾਤਮਾ ਅੱਜ ਪੱਛਮ ਦੇ ਵੱਲ ਨਹੀਂ ਪੂਰਬ ਦੇ ਵੱਲ ਆ ਗਿਆ ਹੈ ਤੇ ਉਹ ਦੇਖੋ ਉਹ ਮਿਲਣ ਵਾਸਤੇ ਗਿਆ ਕਾਰਨ ਕੀ ਸੀ ਕਿਉਂਕਿ ਉਸ ਨੂੰ ਪਤਾ ਲੱਗ ਗਿਆ ਕਿ ਅੱਜ ਕਿਤੇ ਨਾ ਕਿਤੇ ਪਰਮਾਤਮਾ ਦਾ ਨੂਰ ਪ੍ਰਗਟ ਹੋਇਆ ਹੈ ਤੇ ਇਸ ਖੱਤਰੀ ਨੂੰ ਵੀ ਇਸ ਪਰਮਾਤਮਾ ਦੇ ਬੰਦੇ ਨੂੰ ਵੀ ਪਤਾ ਲੱਗ ਗਿਆ ਕਿ ਇਹ ਜੋ ਸਰੂਪ ਹੈ ਆਮ ਬੰਦੇ ਦਾ ਨਹੀਂ ਇਹ ਪੂਰਨ ਮਹਾਂਪੁਰਸ਼ ਹਨ। ਇਤਨਾ ਤੇਜ ਹੈ ਚਿਹਰੇ ਦੇ ਉੱਤੇ, ਇਤਨਾ ਜਲਾਲ ਹੈ ਚਿਹਰੇ ਦੇ ਉੱਤੇ, ਇਹ ਕੋਈ ਆਮ ਇਨਸਾਨ ਨਹੀਂ ਹੋ ਸਕਦੇ। ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਬਚਨ ਸੁਣੇ ਤੇ ਬਚਨਾਂ ਦੇ ਵਿੱਚ ਇਤਨੀ ਸ਼ਾਂਤੀ ਸੀ, ਹਿਰਦੇ ਦੇ ਵਿੱਚ ਠੰਡ ਪੈ ਗਈ, ਨਿਹਾਲ ਹੋ ਗਿਆ ਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣਾ ਗੁਰੂ ਸੰਤ ਇਸ਼ਟ ਮੰਨ ਲਿਆ।
ਹੱਥ ਬੰਦ ਕੇ ਬਿਨੈ ਬਖਾਨੇ,
ਦੋਵੇਂ ਹੱਥ ਜੋੜ ਕੇ ਉਹਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਚਰਨਾਂ ਦੇ ਉੱਤੇ ਬੇਨਤੀ ਬਿਨੈ ਕੀਤੀ।
ਸੰਤ ਮਿਲਣ ਮਮ ਚਾਹੇ ਮਹਾਨੇ,
ਹੇ ਗੁਰਦੇਵ ਪਾਤਸ਼ਾਹ ਜੀ, ਹੇ ਪ੍ਰਭੂ ਸਰੂਪ, ਮੈਂ ਚਾਹੁੰਦਾ ਸਾਂ ਕਿ ਕੋਈ ਪੂਰਨ ਸੰਤ, ਕੋਈ ਪਹੁੰਚੀ ਹੋਈ ਰੂਹ ਮੈਨੂੰ ਮਿਲੇ।
ਅਵਰ ਅਵਰ ਪਰ ਪਹੀ ਪ੍ਰਤੀਤੀ,
ਮੇਰਾ ਹੁਣ ਪੂਰਨ ਭਰੋਸਾ ਆਪ ਜੀ ਦੇ ਉੱਤੇ ਬਣ ਗਿਆ ਹੈ।
ਦਰਸ ਵੇਖ ਪਾ ਮਨ ਯੁੱਤ ਪ੍ਰੀਤੀ,
ਤੁਹਾਡੇ ਦਰਸ਼ਨ ਨੂੰ ਦੇਖ ਕੇ ਮੇਰੇ ਮਨ ਦੇ ਵਿੱਚ ਤੁਹਾਡਾ ਬੜਾ ਪਿਆਰ ਜਾਗ ਪਿਆ ਹੈ, ਤੁਹਾਡੇ ਨਾਲ ਪ੍ਰੇਮ ਦਾ ਸੰਬੰਧ ਬਣ ਗਿਆ ਹੈ।
ਪੂਰਵ ਕਰਮਨ ਕੇ ਫਲ ਪਾਏ,
ਕਿਸੇ ਪੂਰਵ ਕਰਮ ਦਾ ਮੈਨੂੰ ਫਲ ਲੱਗਦਾ ਹੈ ਜਿਹੜੇ ਤੁਹਾਡੇ ਦਰਸ਼ਨ ਹੋਏ ਹਨ।
ਪੂਰਨ ਸੰਤ ਮਿਲੇ ਤੁਮ ਆਏ,
ਜਿਹੜੇ ਤੁਸੀਂ ਪੂਰਨ ਸੰਤ ਅਜੂ ਮੈਨੂੰ ਮਿਲੇ ਹੋ, ਇਹ ਵੈਸੇ ਨਹੀਂ ਹੈ, ਕੋਈ ਨਾ ਕੋਈ ਮੇਰਾ ਭਾਗ ਜਾਗਿਆ ਹੈ, ਕੋਈ ਨਾ ਕੋਈ ਮੇਰੇ ਉੱਤੇ ਬਖਸ਼ਿਸ਼ ਹੋਈ ਹੈ।
ਤੇ ਕੀ ਪ੍ਰੀਤ ਦੇਖ ਗੌਣ ਖਾਨੇ,
ਉਸ ਦਾ ਇਹੋ ਜਿਹਾ ਪਿਆਰ ਦੇਖ ਕੇ, ਕਿਉਂਕਿ ਗੁਰੂ ਨਾਨਕ ਦੇਵ ਮਹਾਰਾਜ ਦਸਾਂ ਪਾਤਸ਼ਾਹੀਆਂ ਦਾ ਜੀਵਨ ਪੜ੍ਹ ਲਈਏ, ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਦੀ ਬਾਣੀ ਪੜ੍ਹ ਲਈਏ, ਗੋਬਿੰਦ ਭਾਉ ਭਗਤ ਕਾ ਭੁੱਖਾ, ਗੁਰੂ ਅਤੇ ਪ੍ਰਮਾਤਮਾ ਇਨਸਾਨ ਕੋਲੋਂ ਕੁਛ ਨਹੀਂ ਮੰਗਦੇ, ਉਹ ਭਾਵਨਾ ਦੇ ਭੁੱਖੇ ਹਨ, ਜੋ ਭਾਵਨਾ ਵਾਲਾ ਹੈ ਗੁਰੂ ਉਹਦੇ ਉੱਤੇ ਖੁਸ਼ ਹੁੰਦਾ ਹੈ, ਹੋਰ ਕਿਸੇ ਕਰਮ ਤੇ ਵੀ ਗੁਰਦੇਵ ਉਤਨਾ ਪ੍ਰਸੰਨ ਨਹੀਂ ਹੁੰਦੇ ਜਿਤਨਾ ਪ੍ਰੇਮੀ ਤੇ ਪ੍ਰਸੰਨ ਹੁੰਦੇ ਹਨ, ਜਿਤਨਾ ਪਿਆਰ ਵਾਲੇ ਤੇ ਪ੍ਰਸੰਨ ਹੁੰਦੇ ਹਨ, ਜੋ ਅੰਦਰੋਂ ਪਿਆਰ ਕਰਦਾ ਹੈ ਉਹਦੇ ਤੇ ਪ੍ਰਸੰਨ ਹੁੰਦੇ ਹਨ। ਭਾਈ ਨੰਦ ਲਾਲ ਦੇ ਉੱਤੇ ਬੜੀ ਕਿਰਪਾ ਸੀ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੀ, ਇੱਕ ਦਿਨ ਤਰੁੱਠੇ ਹਨ, ਖੁਸ਼ ਹੋਏ, ਕਹਿਣ ਲੱਗੇ ਨੰਦ ਲਾਲ ਦਿਲ ਕਰਦਾ ਹੈ ਤੈਨੂੰ ਕੁਛ ਦਈਏ, ਕਿਉਂਕਿ ਜਿਹਦੇ ਨਾਲ ਪਿਆਰ ਹੁੰਦਾ ਹੈ, ਜਿਹਦੇ ਲਈ ਸ਼ਰਧਾ ਪਨਪ ਪਏ, ਫਿਰ ਇਨਸਾਨ ਦੇ ਅੰਦਰ ਇੱਕ ਭਾਵਨਾ ਪੈਦਾ ਹੁੰਦੀ ਹੈ, ਹੁਣ ਮੈਂ ਕੁਛ ਨਾ ਕੁਛ ਇਹਨੂੰ ਦੇ ਦਵਾਂ, ਕੋਈ ਨਾ ਕੋਈ ਇਹਦੀ ਸੇਵਾ ਕਰ ਦਵਾਂ। ਤੇ ਉਹ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਮਨ ਦੇ ਵਿੱਚ ਸ਼ਰਧਾ ਪਨਪੀ, ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਦੇ ਪ੍ਰਤੀ ਨੰਦ ਲਾਲ ਦੀ ਪੂਰਨ ਸ਼ਰਧਾ ਸੀ, ਤੇ ਗੁਰਦੇਵ ਪਾਤਸ਼ਾਹ ਜੀ ਦੀ ਇਹ ਭਾਵਨਾ ਬਣੀ ਕਿ ਇਹਨੂੰ ਕੁਛ ਦਿੱਤਾ ਜਾਵੇ। ਨੰਦ ਲਾਲ ਨੂੰ ਕਹਿਣ ਲੱਗੇ, ਨੰਦ ਲਾਲ ਦਿਲ ਕਰਦਾ ਹੈ ਕੁਛ ਦੇ ਦਈਏ। ਨੰਦ ਲਾਲ ਕਹਿੰਦਾ, ਗੁਰੂ ਗੋਬਿੰਦ ਸਿੰਘ ਮਹਾਰਾਜ, ਤੇਰੀ ਤੇ ਗਲੀ ਚੋਂ ਕੋਈ ਭਿਖਾਰੀ ਲੰਘ ਜਾਵੇ, ਉਹਨੂੰ ਵੀ ਤੂੰ ਨਿਹਾਲ ਕਰ ਦੇਣਾ ਹੈ, ਤੁਸੀਂ ਉਹਨੂੰ ਬੇਅੰਤ ਦੌਲਤ ਦੇ ਕੇ ਤੇ ਨਿਹਾਲ ਕਰ ਦਿੰਦੇ ਹੋ, ਸਰੂਰ ਬਖਸ਼ ਦਿੰਦੇ ਹੋ, ਮੈਂ ਤੇ ਤੁਹਾਡੇ ਪੈਰਾਂ ਦੇ ਵਿੱਚ ਬੈਠਾ ਹਾਂ, ਮੈਨੂੰ ਕਿਸੇ ਚੀਜ਼ ਦੀ ਲੋੜ ਨਹੀਂ। ਕਹਿੰਦੇ ਨੇ, ਨਹੀਂ ਫਿਰ ਵੀ ਅਸੀਂ ਤੈਨੂੰ ਕੁਛ ਦੇਣਾ ਚਾਹੁੰਦੇ ਹਾਂ, ਕਿਉਂਕਿ ਪ੍ਰੇਮ ਸੀ ਗੁਰੂ ਜੀ ਦੇ ਨਾਲ। ਤਾਂ ਭਾਈ ਨੰਦ ਲਾਲ ਕਹਿਣ ਲੱਗਾ, ਗੁਰੂ ਦੇਵ ਪਾਤਸ਼ਾਹ, ਅਗਰ ਕੁਛ ਦੇਣਾ ਹੈ ਤਾਂ ਇਹ ਕਿਰਪਾ ਕਰ ਦਵੋ, ਜਦੋਂ ਮੈਂ ਬਾਹਰ ਜਾਂਦਾ ਹਾਂ ਜਾਂ ਸਿੱਖ ਸੰਗਤਾਂ ਇੱਥੇ ਅਨੰਦਪੁਰ ਸਾਹਿਬ ਆਉਂਦੀਆਂ ਨੇ ਤੇ ਇਸ ਤਰ੍ਹਾਂ ਕਹਿੰਦੀਆਂ ਨੇ ਕਿ ਨੰਦ ਲਾਲ ਕਵੀ, ਨੰਦ ਲਾਲ ਵਿਦਵਾਨ, ਨੰਦ ਲਾਲ ਸਿਆਣਾ, ਨੰਦ ਲਾਲ ਗਿਆਨੀ, ਕਿਰਪਾ ਕਰ ਦਵੋ ਕਿ ਇਹ ਸਾਰੇ ਲੋਕ ਕਹਿ ਦੇਣ ਨੰਦ ਲਾਲ ਪਾਗਲ, ਨੰਦ ਲਾਲ ਮੂਰਖ, ਬਸ ਇਤਨੀ ਕਿਰਪਾ ਕਰ ਦਵੋ, ਮੈਨੂੰ ਆਪਣਾ ਇਤਨਾ ਪਿਆਰ ਬਖਸ਼ ਦਵੋ, ਉਹੋ ਜਿਹਾ ਪਿਆਰ ਬਖਸ਼ੋ ਕਿ ਜਿਵੇਂ ਭਾਈ ਗੁਰਦਾਸ ਕਹਿੰਦੇ ਹਨ, ਮਜਨੂ ਪਾਗਲ ਹੋ ਗਿਆ ਇੱਕ ਨਾਚੀਜ਼ ਦੇ ਪਿੱਛੇ, ਤੇ ਗੁਰਦੇਵ ਤੁਹਾਡੇ ਵਰਗੀ ਮਹਾਨ ਤਾਕਤ ਦੇ ਪਿੱਛੇ ਮੈਂ ਕਿਉਂ ਨੀ ਪਾਗਲ ਹੋ ਸਕਦਾ, ਮੈਨੂੰ ਉਹ ਪਿਆਰ ਬਖਸ਼ੋ ਕਿ ਮੈਂ ਤੁਹਾਡੇ ਪਿੱਛੇ ਪਾਗਲ ਹੋ ਸਕਾਂ। ਕਹਿੰਦੇ ਨੇ, ਹਿਰਦੇ ਦੇ ਨਾਲ ਗੁਰੂ ਗੋਬਿੰਦ ਸਿੰਘ ਮਹਾਰਾਜ ਜੀ ਨੇ ਲਾ ਲਿਆ ਤੇ ਬੈਰਾਗ ਦੇ ਵਿੱਚ ਆ ਗਏ ਭਾਈ ਨੰਦ ਲਾਲ, ਤੇ ਗੁਰਦੇਵ ਪਾਤਸ਼ਾਹ ਨੇ ਬੜਾ ਚਿਰ ਛੱਡਿਆ ਹੀ ਨਹੀਂ। ਉਹ ਪਿਆਰ ਕਿਉਂ ਪ੍ਰਗਟ ਹੋਇਆ? ਕਿਉਂਕਿ ਨੰਦ ਲਾਲ ਦੀ ਪ੍ਰੇਮਾ ਭਗਤੀ ਸੀ, ਇੱਥੇ ਪ੍ਰੇਮਾ ਭਗਤੀ ਉਸ ਖੱਤਰੀ ਦੀ ਦੇਖੀ, ਉਸ ਪ੍ਰਭੂ ਪਿਆਰੇ ਦੀ ਜਦੋਂ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਦੇਖੀ ਤੇ ਗੁਰਦੇਵ ਪਾਤਸ਼ਾਹ ਜੀ ਦੀ ਉਹਦੇ ਉੱਤੇ ਬੜੀ ਖੁਸ਼ੀ ਹੋਈ।
ਅਵਰ ਅਵਰ ਪਰ ਭਈ ਪ੍ਰਤੀਤੀ,
ਕਹਿਣ ਲੱਗਾ ਤੁਹਾਡੇ ਉੱਤੇ ਗੁਰਦੇਵ ਪਾਤਸ਼ਾਹ ਸਾਡਾ ਪੂਰਨ ਭਰੋਸਾ ਬਣ ਗਿਆ ਹੈ।
ਉਪਦੇਸ਼ੀ ਔਰ ਭਗਤ ਮਹਾਨੇ,
ਗੁਰਦੇਵ ਪਾਤਸ਼ਾਹ ਜੀ ਨੇ ਉਹਨੂੰ ਉਪਦੇਸ਼ ਦੇਣਾ ਕੀਤਾ ਅਤੇ ਉਹਨੂੰ ਪ੍ਰਭੂ ਭਗਤੀ ਦੇ ਵਿੱਚ ਜੋੜ ਦਿੱਤਾ।
ਸਗਰੀ ਕਾਲ ਸੰਪੂਰਨ ਕੇਨੇ,
ਉਹਦੀ ਜਿਤਨੀ ਵੀ ਘਾਲਣਾ ਸੀ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ, ਉਹਦੀ ਘਾਲਣਾ ਜਿਤਨੀ ਵੀ ਉਹ ਘਾਲ ਰਿਹਾ ਸੀ, ਅੰਮ੍ਰਿਤ ਵੇਲੇ ਉੱਠ ਕੇ ਠੰਡੇ ਪਾਣੀ ਦੇ ਨਾਲ ਇਸ਼ਨਾਨ ਕਰ ਰਿਹਾ ਸੀ ਪ੍ਰਮਾਤਮਾ ਨਾਲ ਜੁੜਨ ਲਈ, ਉਹ ਪੂਰੀ ਕਰ ਦਿੱਤੀ, ਉਹਦੇ ਮਨ ਨੂੰ ਪ੍ਰਮਾਤਮਾ ਦੇ ਸ਼ਬਦ ਨਾਲ ਜੋੜ ਦਿੱਤਾ।
ਰਬ ਸਿਮਰਨ ਭੀ ਪ੍ਰੀਤ ਨਵੀਨੇ,
ਤੇ ਪ੍ਰਮਾਤਮਾ ਦੇ ਮਿਲਨ ਦੇ ਨਾਲ ਉਹਦੇ ਮਿਲਾਪ ਦੀ ਨਵੀਂ ਹੀ ਪ੍ਰੀਤ ਬਣ ਗਈ, ਇੱਕ ਨਵਾਂ ਹੀ ਉਹਦੇ ਉੱਤੇ ਜੋਬਨ ਚੜ ਗਿਆ, ਪ੍ਰੇਮ ਉਹਦੇ ਉੱਤੇ ਪ੍ਰਗਟ ਹੋ ਗਿਆ।
ਹਰ ਦਿਨ ਪੀਲੇ ਸਦਨ ਸਿਧਾਰਾ,
ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਉਹਨੇ ਬੇਨਤੀ ਕੀਤੀ, ਅਤੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਬੇਨਤੀ ਕਰਕੇ ਆਪਣੇ ਨਾਲ ਆਪਣੇ ਘਰ ਲੈ ਗਿਆ।
ਅਦਕ ਭਾਉ ਕਰ ਭੋਜਨ ਖੁਆਰਾ,
ਬੜੇ ਸਤਿਕਾਰ ਦੇ ਨਾਲ, ਬੜੇ ਪ੍ਰੇਮ ਦੇ ਨਾਲ, ਪਿਆਰ ਦੇ ਨਾਲ ਉਸਨੇ ਭੋਜਨ ਤਿਆਰ ਕੀਤਾ।
ਤਿੰਨ ਦਿਵਸ ਰਾਖੇ ਹਿਤ ਸੰਗਾ,
ਬੜੇ ਪ੍ਰੇਮ ਦੇ ਨਾਲ ਉਹਨੇ ਤਿੰਨ ਦਿਨ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ ਆਪਣੇ ਘਰ ਰੱਖਿਆ।
ਯਾਰ ਵਲੀ ਕੋ ਸੁਣੋ ਪ੍ਰਸੰਗਾ,
ਉਧਰੋਂ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਉਧਰ ਯਾਰ ਵਲੀ ਦੇ ਨਾਲ ਇੱਕ ਘਟਨਾ ਬੀਤੀ, ਯਾਰ ਵਲੀ ਦੇ ਨਾਲ ਇੱਕ ਪ੍ਰਸੰਗ ਬੀਤਿਆ, ਉਹ ਸੁਣਨਾ ਕਰੋ।
ਸ਼ੇਖ ਸ਼ਰਫ ਇੱਕ ਤੇ ਕੋ ਮੀਤਾ,
ਉਹਦਾ ਇੱਕ ਸ਼ੇਖ ਸੀ, ਉਸਦਾ ਇੱਕ ਅਮੀਰ ਸੀ ਜੋ ਉਸ ਯਾਰ ਵਲੀ ਦਾ ਮਿੱਤਰ ਸੀ।
ਪਰਚਤ ਹੁੰਦੇ ਕਰਤ ਹੈ ਤੋ ਚੀਤਾ,
ਦੋਵੇਂ ਬੜੇ ਪ੍ਰੇਮ ਪਿਆਰ ਦੇ ਨਾਲ ਆਪਸ ਦੇ ਵਿੱਚ ਪਰਸਪਰ ਗੱਲਾਂ ਕਰਦੇ ਸਨ, ਪ੍ਰੇਮ ਦੇ ਨਾਲ ਰਹਿੰਦੇ ਸਨ। ਇਹ ਉਹ ਯਾਰ ਵਲੀ ਹੈ ਜਿਹਨੂੰ ਇਸ ਖੱਤਰੀ ਤੋਂ ਪਹਿਲਾਂ ਮਿਲਣ ਦੇ ਨਾਲ, ਪਹਿਲਾਂ ਮਿਲ ਕੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਨਿਹਾਲ ਕੀਤਾ ਸੀ ਉਸ ਮੁਸਲਮਾਨ ਨੂੰ, ਉਹਦਾ ਪ੍ਰਸੰਗ ਭਾਈ ਸੰਤੋਖ ਸਿੰਘ ਜੀ ਕਹਿੰਦੇ ਨੇ ਸੁਣੋ ਕੀ ਹੁੰਦਾ ਹੈ। ਬਾਲਾ ਜੀ ਸੁਣਾਉਂਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਨੂੰ, ਗੁਰੂ ਅੰਗਦ ਦੇਵ ਮਹਾਰਾਜ ਜੀ ਨੂੰ, ਕੀ ਹੁੰਦਾ ਹੈ ਕਿ ਉਹਦਾ ਇੱਕ ਮਿੱਤਰ ਸੀ ਅਮੀਰ ਸ਼ੇਖ, ਜੋ ਆਪਸ ਦੇ ਵਿੱਚ ਬੜੇ ਪ੍ਰੇਮ ਦੇ ਨਾਲ ਰਹਿੰਦਾ ਸੀ।
ਦੋਹਰਾ ਜਬ ਸ੍ਰੀ ਗੁਰ ਮਿਲ ਕੇ ਗਏ ਪਿੱਛੇ ਆਇਓ ਸੋਏ,
ਜਦੋਂ ਗੁਰੂ ਨਾਨਕ ਦੇਵ ਮਹਾਰਾਜ ਯਾਰ ਵਲੀ ਨੂੰ ਮਿਲ ਕੇ ਉਥੋਂ ਚਲੇ ਗਏ, ਤੇ ਕੁਛ ਸਮੇਂ ਬਾਅਦ, ਕੁਛ ਸਮੇਂ ਥੋੜੀ ਦੇਰ ਬਾਅਦ ਹੀ ਉਹ ਜੋ ਸ਼ੇਖ ਸੀ ਯਾਰ ਵਲੀ ਨੂੰ ਮਿਲਣ ਵਾਸਤੇ ਆ ਗਿਆ।
ਹੋਇਓ ਮਗਨ ਬਿਲੂ ਕੈ ਬੂਝਿਓ ਬਚਨ ਬਗੋਏ,
ਉਹਨੇ ਜਦੋਂ ਦੇਖਿਆ ਤੇ ਯਾਰ ਵਲੀ ਨੂੰ ਦੇਖਿਆ ਤੇ ਇਤਨੀ ਮਸਤੀ ਦੇ ਵਿੱਚ ਸੀ, ਕਿਉਂਕਿ ਦੀਵਾਨਾ ਕਰ ਦਿੱਤਾ ਸੀ ਯਾਰ ਵਲੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਪ੍ਰਭੂ ਪ੍ਰੇਮ ਦੇ ਵਿੱਚ। ਵਿਦਵਾਨ ਐਸਾ ਕਹਿੰਦੇ ਹਨ ਕਿਸੇ ਦੀ ਸੁਰਤ ਸ਼ਬਦ ਨਾਲ ਜੁੜ ਜਾਵੇ, ਕੋਈ ਪ੍ਰਮਾਤਮਾ ਦੇ ਨਾਲ ਪੂਰਨ ਰੂਪ ਦੇ ਵਿੱਚ ਜੁੜ ਜਾਵੇ, ਤੇ ਦੂਜੇ ਪਾਸੇ ਇੱਕ ਬੰਦੇ ਨੂੰ ਸ਼ਰਾਬ ਦੇ ਨਾਲ ਰਜਾ ਕੇ ਬੈਠ ਦਵੋ, ਦੋਵਿਆਂ ਦਾ ਕੋਈ ਫਰਕ ਹੀ ਨਹੀਂ ਲੱਗਣਾ ਕਿਸ ਨੇ ਸ਼ਰਾਬ ਪੀਤੀ ਹੈ, ਕੌਣ ਨਾਮ ਦੇ ਵਿੱਚ ਹੈ। ਪ੍ਰਮਾਤਮਾ ਤੋਂ ਵੱਡੀ ਸ਼ਰਾਬ ਕਬੀਰ ਕਹਿੰਦੇ ਨੇ ਦੁਨੀਆਂ 'ਚ ਹੈ ਹੀ ਨਹੀਂ। ਤਿੰਨ ਸ਼ਬਦ ਹਨ ਆਸਾ ਰਾਗ ਦੇ ਵਿੱਚ ਗੁਰੂ ਨਾਨਕ ਦੇਵ ਮਹਾਰਾਜ ਜੀ ਦੇ ਸ਼ਰਾਬ ਦੇ ਪ੍ਰਤਾਏ, ਕਿ ਪ੍ਰਮਾਤਮਾ ਧਰਮ ਦੀ ਸ਼ਰਾਬ ਕੀ ਹੈ, ਤੇ ਇਸ ਤਰ੍ਹਾਂ ਉਸ ਨੂੰ ਧਰਮ ਦੀ ਸ਼ਰਾਬ ਪਿਆ ਕੇ ਤੇ ਭਰਥਰੀ ਨੂੰ ਵੀ ਉਪਦੇਸ਼ ਕਰਦੇ ਨੇ ਗੁਰੂ ਨਾਨਕ ਕਿਵੇਂ ਧਰਮ ਦੀ ਸ਼ਰਾਬ ਨਿਕਲਦੀ ਹੈ, ਕਿਵੇਂ ਪੀਤੀ ਜਾਂਦੀ ਹੈ, ਤੇ ਜਿਵੇਂ ਆਮ ਸ਼ਰਾਬ ਨੂੰ ਪੀ ਕੇ ਸੰਸਾਰ ਨਹੀਂ ਚੇਤੇ ਰਹਿੰਦਾ, ਪਰਿਵਾਰ ਨਹੀਂ ਚੇਤੇ ਰਹਿੰਦਾ, ਕੁਛ ਵੀ ਚੇਤੇ ਨਹੀਂ ਰਹਿੰਦਾ, ਉਵੇਂ ਉਸ ਪਰਮ ਸ਼ਰਾਬ ਨੂੰ ਪੀ ਕੇ ਵੀ ਨਾ ਸੰਸਾਰ ਚੇਤੇ ਰਹਿੰਦਾ, ਨਾ ਸਰੀਰ ਚੇਤੇ ਰਹਿੰਦਾ, ਕੁਛ ਵੀ ਨਹੀਂ। ਅੰਤਰ ਕੀ ਹੈ ਇਸ ਸ਼ਰਾਬ ਤੇ ਉਸ ਸ਼ਰਾਬ ਚ? ਇਸ ਸ਼ਰਾਬ ਨੂੰ ਪੀ ਕੇ ਸੁਰਤ ਥੱਲੇ ਚਲੀ ਜਾਂਦੀ ਹੈ, ਪਸ਼ੂਆਂ ਦਾ ਜੀਵਨ ਬਣ ਜਾਂਦਾ ਹੈ, ਮਨੁੱਖ ਦੁਖੀ ਹਨ, ਪਸ਼ੂ ਸੁਖ ਚ ਹਨ ਤੇ ਦੇਵਤੇ ਆਨੰਦ ਦੇ ਵਿੱਚ ਹਨ, ਤੇ ਉਹ ਦੇਵਤਾ ਬਣ ਜਾਂਦਾ ਹੈ ਪ੍ਰਮਾਤਮਾ ਵਾਲੀ ਸ਼ਰਾਬ ਪੀ ਕੇ। ਜੋ ਉੱਪਰ ਸੁਰਤ ਚਲੀ ਜਾਂਦੀ ਹੈ ਉਹ ਗਿਆਨ ਦੀ ਸ਼ਰਾਬ ਹੈ, ਉਹ ਗਿਆਨ ਦੇ ਨਾਲ ਪੀਤੀ ਜਾਂਦੀ ਹੈ, ਉਹ ਗਿਆਨ ਬਖਸ਼ ਦਿੰਦੀ ਹੈ, ਤੇ ਦੂਸਰੀ ਸ਼ਰਾਬ ਅਗਿਆਨ ਦੇ ਵਿੱਚ ਲੈ ਜਾਂਦੀ ਹੈ ਤੇ ਦਿਮਾਗ ਦਾ ਅੰਤ ਕਰ ਦਿੰਦੀ ਹੈ, ਨਾਸ ਕਰ ਦਿੰਦੀ ਹੈ। ਯਾਰ ਵਲੀ ਨੂੰ ਗੁਰੂ ਨਾਨਕ ਦੇਵ ਮਹਾਰਾਜ ਜੀ ਨੇ ਗਿਆਨ ਬਖਸ਼ਿਆ ਤੇ ਉਹ ਇਤਨਾ ਮਦਹੋਸ਼ ਮਸਤ ਹੋ ਗਿਆ।
ਭਏ ਦੀਵਾਨੇ ਚੌਪਈ ਕੌਣ ਹਾਲ ਤੋਂ ਭਏ ਦੀਵਾਨੇ,
ਉਹ ਪੁੱਛਣ ਲੱਗਿਆ ਸ਼ੇਖ ਤੇਰੇ ਨਾਲ ਗੱਲ ਕੀ ਹੋਈ ਹੈ, ਇਤਨਾ ਮਸਤ ਨਜ਼ਰ ਆ ਗਿਆ, ਇਤਨੇ ਸਰੂਰ ਦੇ ਵਿੱਚ ਨਜ਼ਰ ਆ ਰਹੇ ਹੈ, ਤੇਰੇ ਉੱਤੇ ਕੋਈ ਨਸ਼ਾ ਚੜਿਆ ਹੋਇਆ ਹੈ।
ਜਗ ਵਿਵਹਾਰ ਸਰਬ ਵਿਸਰਾਨੇ,
ਜੋ ਜਗ ਦੇ ਕੰਮ ਸਨ ਸਾਰੇ ਭੁੱਲ ਗਏ, ਵਿਵਹਾਰ ਤੈਨੂੰ ਸਾਰੇ ਵਿਵਹਾਰ ਭੁੱਲ ਗਏ, ਇਹਨੂੰ ਕੁਛ ਚੇਤੇ ਹੀ ਨਹੀਂ ਰਿਹਾ। ਮੈਂ ਆਇਆ, ਮੈਨੂੰ ਤੂੰ ਨਮਸਕਾਰ ਨਹੀਂ ਕੀਤੀ, ਦੁਆ ਸਲਾਮ ਨਹੀਂ ਕੀਤੀ, ਹੋ ਕੀ ਗਿਆ ਤੈਨੂੰ?
ਕੱਲ ਔਰ ਵਿਦ ਔਰ ਅੱਜ,
ਕੱਲ ਮੈਂ ਤੈਨੂੰ ਮਿਲ ਕੇ ਗਿਆ, ਕੱਲ ਤੂੰ ਬੜਾ ਸਿਆਣਾ ਸੈ, ਸੂਝਵਾਨ ਸੈ, ਅੱਜ ਤੈਨੂੰ ਕੀ ਹੋ ਗਿਆ ਹੈ? ਜੋ ਸੰਤ ਹੈ ਉਹਦਾ ਭਗਤ ਸੰਸਾਰ ਦੇ ਨਾਲ ਤਾਲਮੇਲ ਨਹੀਂ ਪੈਂਦਾ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਭਗਤਾਂ ਤੇ ਸੈ ਸਾਰੀਆਂ ਜੋੜ ਕਦੇ ਨਾ ਆਇਆ। ਜਿਹਦਾ ਸੰਸਾਰ ਦੇ ਨਾਲ ਤਾਲਮੇਲ ਹੈ ਉਹ ਕਦੀ ਸੰਤ ਨਹੀਂ ਹੋ ਸਕਦਾ, ਤੇ ਜਿਹਦਾ ਤਾਲਮੇਲ ਨਹੀਂ ਉਹ ਸੰਤ ਹੈ। ਗੁਰੂ ਗ੍ਰੰਥ ਸਾਹਿਬ ਮਹਾਰਾਜ ਕਹਿੰਦੇ ਨੇ ਗੁਰੂ ਨਾਨਕ ਦੇਵ ਮਹਾਰਾਜ ਜੀ ਦਾ ਬੇਦੀਆਂ ਦੇ ਨਾਲ ਕਦੀ ਤਾਲਮੇਲ ਨਹੀਂ ਬੈਠਾ, ਹਜ਼ਰਤ ਈਸਾ ਦਾ ਯਹੂਦੀਆਂ ਦੇ ਨਾਲ ਤਾਲਮੇਲ ਨਹੀਂ ਬੈਠਾ, ਗੁਰੂ ਤੇਗ ਬਹਾਦਰ ਮਹਾਰਾਜ ਜੀ ਦਾ ਔਰੰਗਜ਼ੇਬ ਦੇ ਨਾਲ ਤਾਲਮੇਲ ਨਹੀਂ ਬੈਠਾ, ਗੁਰੂ ਅਰਜਨ ਦੇਵ ਮਹਾਰਾਜ ਜੀ ਦਾ ਜਹਾਂਗੀਰ ਦੇ ਨਾਲ, ਚੰਦੂ ਨਾਲ ਤਾਲਮੇਲ ਨਹੀਂ ਬੈਠਾ। ਨਹੀਂ ਮੰਨੀ ਗੱਲ ਭਗਤਾਂ ਤੇ ਸਹਿ ਸਾਰੀਆਂ ਜੋੜ ਕਦੇ ਨਾ ਆਇਆ। ਕੋਈ ਇਤਿਹਾਸ ਪੜ੍ਹ ਕੇ ਦੇਖ ਲਓ, ਭਗਤ ਦਾ ਤੇ ਸੰਸਾਰੀ ਦਾ ਕਦੀ ਜੋੜ ਬਣਦਾ ਹੀ ਨਹੀਂ, ਸੰਸਾਰੀ ਵਾਸ਼ਨਾ ਦੇ ਵਿੱਚ ਹੈ, ਭਗਤ ਪ੍ਰਮਾਤਮਾ ਦੇ ਰਸ ਦੇ ਵਿੱਚ ਜ਼ਿੰਦਗੀ ਬਤੀਤ ਕਰਦਾ ਹੈ। ਤੇ ਉਹ ਸ਼ੇਖ ਕਹਿਣ ਲੱਗਾ, ਯਾਰ ਵਲੀ ਕੱਲ ਮੈਂ ਆਇਆ ਸਾ, ਤੂੰ ਕੁਛ ਹੋਰ ਸੈ, ਅੱਜ ਕੁਛ ਹੋਰ ਹੀ ਬਣਿਆ ਪਿਆ ਹੈ, ਗੱਲ ਕੀ ਹੋਈ ਹੈ? ਕੋਈ ਸੁਧੀ ਨਹੀਂ ਤੈਨੂੰ, ਸੱਚਾਈ ਗੱਲ ਹੈ। ਲੋਕਾਂ ਨੇ ਕਹਿ ਦਿੱਤਾ, ਬੇਦੀਆਂ ਨੇ, ਕੋਈ ਆਖੇ ਭੂਤਨਾ ਕੋ ਕਹਿ ਬੇਤਾਲਾ, ਮਸਾਨਾ ਚ ਬੈਠ ਗਿਆ ਨਾਨਕ, ਨਾਨਕ ਉਚਾੜ ਦੇਗਾ ਮਹਿਤੇ ਕਾਲੂ ਨੂੰ। ਦੇਖ ਲੋ ਜਗਤ ਦੇ ਮਾਲਕ ਤੇ ਉਹਨਾਂ ਨੂੰ ਕੀ ਕੁਛ ਕਿਹਾ ਗਿਆ। ਇਹਨਾਂ ਸਮਝ ਲੈਣਾ ਕਿ ਧਰਮ ਕਮਾ ਰਹੇ ਹਾਂ ਤੇ ਸਾਰੇ ਕਹਿੰਦੇ ਹਨ ਕਿ ਸਾਰੇ ਧਰਮੀ ਬਣ ਜਾਣ, ਕਿਸੇ ਦਾ ਵੀ ਪੁੱਤਰ ਸੰਤ ਬਣਦਾ ਹੈ ਮਾਤਾ ਪਿਤਾ ਚਿੰਤਿਤ ਹੋ ਜਾਂਦੇ ਹਨ ਹੁਣ ਸਾਡਾ ਪੁੱਤਰ ਰਹਿਣਾ ਹੀ ਨਹੀਂ। ਗੁਰੂ ਨਾਨਕ ਨਹੀਂ ਰਹੇ ਮਹਿਤਾ ਕਾਲੂ ਦੇ, ਮਾਤਾ ਤ੍ਰਿਪਤਾ ਦੇ, ਬਾਰ ਬਾਰ ਮਹਿਤਾ ਕਾਲੂ ਜੀ ਕਹਿੰਦੇ ਸਨ ਪੁਰੋਹਿਤ ਨੂੰ, ਹਰਦਿਆਲ ਨੂੰ ਕਹਿਣਾ ਪੁਰੋਹਿਤ ਤੂੰ ਕਹਿਣਾ ਸੀ ਛੱਤਰ ਝੂਲਣਗੇ ਇਹਨਾਂ ਦੇ ਸੀਸ ਦੇ ਉੱਤੇ, ਕਿਹੜੇ ਛੱਤਰ ਝੂਲ ਰਹੇ ਨੇ, ਘਰ ਦੀਆਂ ਚੀਜ਼ਾਂ ਬਾਹਰ ਵੰਡੀ ਜਾ ਰਿਹਾ, ਕਿਹੜੀ ਬਾਦਸ਼ਾਹੀਆਂ ਮਿਲ ਰਹੀਆਂ ਨੇ, ਤਾਲਮੇਲ ਨਹੀਂ ਬਣਦਾ। ਤੇ ਉਹ ਕਹਿਣ ਲੱਗਾ ਸ਼ੇਖ ਕਿ ਹੇ ਯਾਰ ਵਲੀ ਤੇਰਾ ਤਾਲਮੇਲ ਹੀ ਨਹੀਂ ਬਣ ਰਿਹਾ, ਅੱਜ ਮੇਰੇ ਨਾਲ ਮੇਰਾ ਮਿੱਤਰ ਹੈ ਤੂੰ, ਅੱਜ ਤੈਨੂੰ ਕੀ ਹੋ ਗਿਆ ਹੈ?
ਉਹ ਤੋਹੇ ਮਿਲਿਓ ਪਇਓ ਅਸ ਕਾਜ,
ਤੈਨੂੰ ਕੌਣ ਮਿਲ ਗਿਆ ਹੈ ਐਸਾ ਜਿਹਦੇ ਮਿਲਣ ਦੇ ਨਾਲ ਤੂੰ ਮੈਨੂੰ ਭੁੱਲ ਗਿਆ, ਪਰਿਵਾਰ ਨੂੰ ਭੁੱਲ ਗਿਆ, ਦੁਆ ਸਲਾਮ ਭੁੱਲ ਗਿਆ ਹੈ, ਤੈਨੂੰ ਕਿਹਦਾ ਮਿਲਾਪ ਹੋਇਆ ਹੈ?
ਯਾਰ ਵਲੀ ਤੇ ਸੰਗ ਬਗੋਬਾ,
ਫਿਰ ਯਾਰ ਵਲੀ ਨੇ ਉਹਨੂੰ ਕਹਿਣਾ ਕੀਤਾ
ਯਕ ਕੋ ਮੈਂ ਮੁਰੀਦ ਲੱਖ ਹੋਵਾ,
ਮੈਂ ਤੇ ਹੁਣ ਇੱਕ ਦਾ ਮੁਰੀਦ ਹੋ ਗਿਆ ਹਾਂ, ਦੁਐਤ ਚੋ ਬਾਹਰ ਹੋ ਗਿਆ ਹਾਂ, ਸਾਰੇ ਜਗਤ ਦੇ ਵਿੱਚ ਮੈਨੂੰ ਉਸਨੇ ਪ੍ਰਮਾਤਮਾ ਦਾ ਅੱਲਾ ਦਾ ਸਰੂਪ ਦਿਖਾ ਦਿੱਤਾ ਹੈ। ਕੁਰਾਨੇ ਸ਼ਰੀਫ ਦੇ ਵਿੱਚ ਵੀ ਲਿਖਿਆ ਹੈ ਕਿ ਅਗਰ ਪ੍ਰਮਾਤਮਾ ਦਾ ਦਰਸ਼ਨ ਅੱਲਾ ਦਾ ਕਰਨਾ ਹੈ ਤਾਂ ਜਗਤ ਦੇ ਵਿੱਚ ਨਜ਼ਰ ਮਾਰ ਲਵੋ, ਪ੍ਰਮਾਤਮਾ ਦਾ ਦਰਸ਼ਨ ਹੋ ਜਾਵੇਗਾ। ਹੁਣ ਕੋਈ ਨਾ ਮੰਨੇ ਤੇ ਅੱਡ ਗੱਲ ਹੈ, ਉਹਨਾਂ ਦੇ ਧਰਮ ਗ੍ਰੰਥ ਚ ਲਿਖਿਆ ਹੈ ਖੁਦਾ ਨੂੰ ਦੇਖਣਾ ਹੈ ਤੇ ਸੂਰਜ ਵੱਲ ਦੇਖ, ਖੁਦਾ ਦਾ ਹੀ ਨੂਰ ਹੈ, ਖੁਦਾ ਨੂੰ ਦੇਖਣਾ ਹੈ ਤੇ ਪਹਾੜਾਂ ਵੱਲ ਦੇਖ, ਉਹਦੀ ਹੀ ਤਾਕਤ ਹੈ, ਖੁਦਾ ਵੱਲ ਦੇਖਣਾ ਹੈ ਤੇ ਚੱਲਦੀ ਹੋਈ ਪੌਣ ਨੂੰ ਦੇਖ, ਉਹਦੀ ਹੀ ਰਵਾਨਗੀ ਹੈ ਵਿੱਚ, ਕਿਉਂਕਿ ਬਲਿਹਾਰੀ ਕੁਦਰਤ ਵਸਿਆ ਤੇਰਾ ਅੰਤ ਨਾ ਜਾਈ ਲਖਿਆ, ਪ੍ਰਮਾਤਮਾ ਤੇਰੇ ਤੋਂ ਮੈਂ ਬਲਿਹਾਰੇ ਹਾਂ, ਕਾਰਨ ਕਿਉਂਕਿ ਤੂੰ ਕੁਦਰਤ ਦੇ ਵਿੱਚ ਵਿਰਾਜਮਾਨ ਹੈ, ਆਪਣੀ ਕੁਦਰਤ ਦੇ ਵਿੱਚ ਵਸ ਰਿਹਾ ਹੈ, ਮੈਂ ਤੇਰੇ ਤੋਂ ਬਲਿਹਾਰੇ ਹਾਂ। ਤੇ ਉਹ ਕਹਿਣ ਲੱਗਾ ਯਾਰ ਵਲੀ ਕਿ ਹੇ ਮੈਂ ਮੈਨੂੰ ਉਹ ਇੱਕ ਮਿਲ ਗਿਆ ਹੈ ਜਿਹਨੇ ਮੈਨੂੰ ਇੱਕ ਦੇ ਨਾਲ ਜੋੜ ਦਿੱਤਾ ਹੈ,
ਫਕੀਰ ਪੀਰ ਜੋ ਮੇਰੋ,
ਉਹ ਜਿਹੜਾ ਮੇਰਾ ਫਕੀਰ, ਮੇਰਾ ਪੀਰ, ਮੇਰਾ ਗੁਰੂ, ਮੇਰਾ ਨਿਜ ਇਸ਼ਟ ਹੈ,
ਹਾਲ ਪਾਇਓ ਅਸ ਦਰਸ਼ਨ ਹੇਰੋ,
ਉਹਦੇ ਦਰਸ਼ਨ ਕਰਕੇ ਉਹਦੇ ਬਚਨ ਸੁਣ ਕੇ ਮੇਰਾ ਇਹ ਹਾਲ ਹੋ ਗਿਆ ਹੈ, ਹੁਣ ਮੇਰੀ ਉਹ ਸੁਰਤ ਨਹੀਂ ਰਹੀ ਜੋ ਆਮ ਇਨਸਾਨ ਦੀ ਹੁੰਦੀ ਹੈ, ਭਗਤ ਦੀ ਨਹੀਂ ਰਹਿੰਦੀ, ਤਾਲਮੇਲ ਨਹੀਂ ਬਣਦਾ, ਘਰ ਤੋਂ ਇੱਕ ਪਾਸੇ ਹੋ ਜਾਂਦਾ ਹੈ, ਨਾ ਭਰਾ ਦੇ ਨਾਲ ਗੱਲ ਬਣਦੀ ਹੈ, ਨਾ ਪਤਨੀ ਦੇ ਨਾਲ ਗੱਲ ਬਣਦੀ ਹੈ, ਨਾ ਮਾਤਾ ਪਿਤਾ ਦੇ ਨਾਲ ਗੱਲ ਬਣਦੀ ਹੈ। ਮਾਤਾ ਸੁਲੱਖਣੀ ਜੀ ਛੱਡ ਕੇ ਚਲੇ ਗਏ, ਲੈ ਗਏ ਉਹਨਾਂ ਨੂੰ ਪੇਕੇ ਕਰਕੇ, ਉਹ ਕਹਿੰਦੇ ਨੇ ਗੁਰੂ ਨਾਨਕ ਤੇ ਸਭ ਕੁਛ ਬਾਹਰ ਹੀ ਲੁਟਾਈ ਜਾਂਦੇ ਨੇ, ਤਾਲਮੇਲ ਬਣਿਆ ਹੀ ਨਹੀਂ ਪਤਨੀ ਦੇ ਨਾਲ ਵੀ, ਕਿਤਨੇ ਬਰਸ ਉੱਥੇ ਰਹਿ ਕੇ ਬਾਅਦ ਚ ਆਏ ਹਨ, ਇਸ ਤਰ੍ਹਾਂ ਹਾਲ ਬੇਹਾਲ ਹੋ ਗਿਆ। ਕਹਿੰਦਾ ਮੇਰਾ ਕਿਉਂ ਹਾਲ ਬਿਆਲ ਹੋਇਆ? ਕਿਉਂਕਿ ਮੈਨੂੰ ਤੇ ਕੋਈ ਪੂਰਾ ਮਿਲ ਗਿਆ, ਪੂਰੇ ਦੇ ਮਿਲਣ ਦੇ ਨਾਲ ਮੈਂ ਪੂਰੇ ਦੇ ਨਾਲ ਜੁੜ ਗਿਆ, ਪੂਰੇ ਕਾ ਕੀ ਆ, ਸਭ ਕੁਛ ਪੂਰਾ, ਘੱਟ ਵੱਧ ਕਿਛ ਨਾਹੀਂ, ਉਹ ਪੂਰਾ ਹੈ ਗੁਰੂ ਨਾਨਕ, ਉਹਨੇ ਮੈਨੂੰ ਪੂਰੇ ਦੇ ਨਾਲ ਜੋੜ ਦਿੱਤਾ ਹੈ। ਉਹ ਸ਼ੇਖ ਨੂੰ ਇਸ ਤਰ੍ਹਾਂ ਦੇ ਬਚਨ ਦੱਸਦਾ ਹੈ ਤੇ ਪਰਮ ਮਸਤੀ ਦੇ ਵਿੱਚ ਹੈ, ਆਨੰਦ ਦੇ ਵਿੱਚ ਹੈ। ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਉਹ ਮਸਤੀ ਸਾਨੂੰ ਵੀ ਬਖਸ਼ਣ, ਤਾਂ ਕਿ ਸਾਡਾ ਤਾਲਮੇਲ ਗੁਰੂ ਨਾਲ ਬਣੇ ਤੇ ਸੰਸਾਰ ਤੋਂ ਉੱਪਰ ਉੱਠੀਏ, ਕੋਈ ਸੋਝੀ ਆਵੇ ਕਿ ਉਹ ਰਸ ਕੀ ਹੈ। ਜਿਹਦੇ ਕੋਲ ਉਹ ਰਸ ਹੈ ਉਹ ਹੈ ਸੰਤ। ਸੰਤ ਕਿਸੇ ਨਾਮ ਦਾ ਨਾਮ ਨੂੰ ਨਹੀਂ ਕਿਹਾ ਜਾਂਦਾ, ਸੰਤ ਇੱਕ ਆਤਮਕ ਅਵਸਥਾ ਦਾ ਨਾਮ ਹੈ, ਜਿੱਥੇ ਜਾ ਕੇ ਸੰਸਾਰ ਦਾ ਤਾਲਮੇਲ ਨਹੀਂ ਬਣਦਾ। ਕਬੀਰ ਦਾ ਨਹੀਂ ਬਣਿਆ, ਰਵਿਦਾਸ ਦਾ ਨਹੀਂ ਬਣਿਆ, ਸਦਰੇ ਦਾ ਨਹੀਂ ਬਣਿਆ, ਕਿਸੇ ਦਾ ਵੀ ਨਹੀਂ ਬਣਿਆ, ਤੇ ਜਿਹਦਾ ਬਣ ਗਿਆ ਹੈ ਹਜੇ ਉਹ ਸੰਤ ਨਹੀਂ ਹੋ ਸਕਦਾ, ਉਹ ਬਹੁਤ ਪਿੱਛੇ ਹੈ, ਬਹੁਤ ਥੱਲੇ ਹੋਏਗਾ, ਚੱਲ ਰਿਹਾ ਹੋਏਗਾ, ਪਹੁੰਚਿਆ ਨਹੀਂ। ਜੋ ਮਿਲ ਗਿਆ ਹੈ ਉਹ ਤੇ ਇੱਕ ਪਾਸੇ ਨਿਰਲੇਪ ਹੋ ਜਾਂਦਾ ਹੈ, ਤੇ ਗੁਰਦੇਵ ਪਾਤਸ਼ਾਹ ਕਿਰਪਾ ਕਰਨ, ਉਹ ਅਵਸਥਾ ਸਾਨੂੰ ਬਖਸ਼ਣ, ਅਸੀਂ ਇੱਥੇ ਆਉਂਦੇ ਹਾਂ। ਇਹ ਅੱਜ ਦੇ ਇਤਿਹਾਸ ਸਾਨੂੰ ਸਿੱਖਿਆ ਗੁਰੂ ਜੀ ਨੇ ਸਿੱਖਿਆ ਬਖਸ਼ੀ ਹੈ, ਭੁੱਲਾ ਚੁੱਕਾ ਲਿਖਿਮਾ। ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਿਹ।